8 December 2024
क्यों इंपॉर्टेंट है वो भी अगे चल के जिक्र करते हैं, बट 8 December 2024 से कितना आए और 8 December 2024 से आने तो पहला असी जरा पिछे चले जाने, ज्यादा पिछे नहीं जावांगे, ब्रीफली असी इन्नी गल कर देने हैगे कि यस आला वाइट्स या असी बशर अल असाद, असाद फैमिली इन्हों के फादर और बशर अल असाद, यह फैमिली जी पिछले लगभग 60-70 साल तो इतने इन्हों का राज है। पिछले 60-70 साल तो सीरिया इस फैमिली का राज से, सो राज वधिया चल रहा है इन्हों का, लेकिन एक ट्रिगर पॉइंट उस वेले आया 2011 जो असी अरब स्प्रिंग की गल करते हैं कि अस उत्थे भी डेमोक्रेसी की गल चिंगारी उठ खड़ी हुई, छोटे जे रीजन टूनिशिया तो चाहे हुई पर एक चिंगारी खड़ी हो गई जिथे कि लोगों ने कहा एंड आई एम श्योर वी ऑल नो दैट अरब स्प्रिंग चाहे वह टूनिशिया की गल कर लीए, लिबिया की गल कर लीए और अलग अलग कंट्रीज दे विच देयर वाज लॉट ऑफ अपराइजिंग, कितने ज्यादा हुई किसी कंट्रीज तो कितने घट हुई, इन्ना ही फर्क सगा, इजिप्ट हो गया, लिबिया हो गया, सब जगह हुई अपराइजिंग पर ज्यादा घट, गद्दाफी यू नो ही लॉस्ट हिज लाइफ ऑल्सो ड्यूरिंग दिस, बट ज्यादा घट असी कह सकते बट सब जगह हुई। इसी तरह 2011 जो अरब स्प्रिंग आया तो लोगों ने कहा कि सानू भी इतने डेमोक्रेसी चाहिए, आजादी चाहिए है, इतने 50-60 साल तो असाद फैमिली उस समय हो चुके थे 50-60 के असाद फैमिली रूल कर रही है, फादर एंड नाउ सन, सानू इन लोगों को आजादी चाहिए। अच्छा उत्थे अपराइजिंग हुई 2011 भी और इस तो पहला भी जिस तरह के हुणे जिक्र कर ही रहे थे साडे पैनल मैंबरस भी कि उस जगह के उत्ते अज बहुत सारिया चीजा बाहर आ रही हैं, उत्थे एक ऐसी जेल सी जिहदे विच के हजारा लोगों की डैथ हो गई, देवर टॉर्चर चैम्बरस देयर, और बावजूद इसके कि उत्थे लोग पहुंचे और जिहड़े कहा जाता सीगा कि वह जेल जिहड़ी है जिहड़ा कोई उत्थे जेल दे विच चला जाए वह बाहर नहीं आ सकता उस जेल तो, यह बशर अल असाद और इन्हों के फादर का इन्ना ज्यादा खौफ, इन्ना ज्यादा डर असाद फैमिली का, कोई इन्हों के खिलाफ बोलता नहीं सी पर जे कोई बोले उन्होंने उस जेल च पाता जाता सी। इस दरम्यान हुण जदों ये थोड़ी जी सिचुएशन खड़ी हुई तो जाहिर जी गल है कि इन्होंने उस सिचुएशन दबाया, जो एक प्रोटेस्ट तो शुरू होया, प्रोटेस्ट तो फिर एक 2011 प्रोटेस्ट शुरू हुए, 2012 ऑलमोस्ट अ फुल ब्लोन सिविल वॉर उत्थे स्टार्ट हो गई, आर्म्ड कॉन्फ्लिक्ट जिहड़ा शुरू हो गया, हुण जद आर्म्ड कॉन्फ्लिक्ट शुरू हो गया 2012, 2013, 2014 होर मेजर इंटरनेशनल प्लेयर्स आने शुरू हो गए, कुछ जिहड़ियां उत्थे दियां लोकल मिडल ईस्ट कंट्री सीगियां उन्होंने जिहड़े रिबेल फोर्सेस सीगे बशर अल असाद दी गवर्नमेंट के खिलाफ, बशर अल असाद दी गवर्नमेंट मिलिट्री फोर्सेस के खिलाफ जिहड़े रिबेल फोर्सेस सीगियां जिहड़े इन्हां दे खिलाफ खड़ियां होईयां उन्होंने आम करना शुरू कर दिता, वैस्टर्न ताकतां भी इहदे पिछे लग गई हैं और रशिया और ईरान जिहड़े सीगे दे स्टार्टेड बैकिंग, रशिया और ईरान ने किहनू बैक कीता, बशर अल असाद नूं, रशिया और ईरान जिहड़े उह बशर अल असाद नूं सपोर्ट कर रहे सीगे, डायरेक्टली भी इनडायरेक्टली भी रशियन गवर्नमेंट्स ने डायरेक्ट अटैक्स भी किए इन फोर्सेज के उत्ते, यूएस इन्वॉल्व हो रहा है वो ये गल कह रहा है क्योंकि वो इसे दरम्यान क्योंकि खुद डिवेलपमेंट हो रही थी उस एरिया दे विच, जे दोबारा तुहानू मैं दिखावां जे मैप है तुसीं एक मिनट लई दोबारा भी देखो तो तुहानू नजर आएगा कि यस सीरिया और इराक का बड़ा कनेक्शन बॉर्डर सी ना, सो इराक का जिहड़ा असीं कह सकते हैं कि वैस्टर्न साइड और सीरिया की ईस्टर्न साइड उस एरिया दे विच काफी एरिया जिहड़ा सीगा ਉਹ ISIS ਉਸ ਟਾਈਮ ਬੜਾ ਸਟਰੋਂਗ ਹੁੰਦਾ ਚਲਾ ਜਾ ਰਿਹਾ ਸੀਗਾ ਔਰ ਇਵੈਂਚੁਅਲੀ ਤੁਹਾਨੂੰ ਪਤਾ ਹੈ ਕਿ ISIS ਜਿਹੜੀ ਉਹਦੀ ਇੱਕ ਸਟ੍ਰੈਟਜੀ ਅਲਕਾਇਦਾ ਤੋਂ ਡਿਫਰੈਂਟ ਸੀਗੀ, ਅਲਕਾਇਦਾ ਕੀ ਸੀਗਾ ਇੱਕ ਆਈਡੀਓਲੋਜੀ ਟੈਰਰਿਸਟ ਅਟੈਕ ਇਹ ਜ਼ਿਆਦਾ ਹੁੰਦੇ ਸੀਗੇ, ਤਾਲਿਬਾਨ ਨੇ ਵੀ ਕੀ ਕੀਤਾ ਸੀਗਾ ਇਸ ਤੋਂ ਪਹਿਲਾਂ 1996 ਤੋਂ ਲੈ ਕੇ 2001 ਤਾਲਿਬਾਨ ਆਕੂਪਾਈਡ ਦ ਲੈਂਡ ਐਸ ਵੈਲ, ਦੈਟ ਵਾਜ਼ ਅ ਡਿਫਰੈਂਸ ਬਿਟਵੀਨ ਤਾਲਿਬਾਨ ਐਂਡ ਅਲਕਾਇਦਾ ਐਂਡ ਸਿਮਿਲਰਲੀ ਦ ਡਿਫਰੈਂਸ ਬਿਟਵੀਨ ਅਲਕਾਇਦਾ ਐਂਡ ISIS ਕੇ ਵੀ ਲੈਂਡ ਆਕੂਪਾਈਡ ਨੇ ਕਰਨੀ ਸ਼ੁਰੂ ਕਰ ਦਿੱਤੀ ਇਰਾਕ ਦੇ ਵਿੱਚ ਵੀ ਔਰ ਸੀਰੀਆ ਦੇ ਵਿੱਚ ਵੀ, ਦੋਨੋਂ ਏਰੀਆ ਚ ਇਹਨਾਂ ਨੇ ਲੈਂਡ ਆਕੂਪਾਈ ਕਰਨੀ ਸ਼ੁਰੂ ਕਰ ਦਿੱਤੀ, ਸੋ ISIS ਆ ਗਿਆ ਉਧਰੋਂ ਆਲਰੇਡੀ ਰਿਬੈਲ ਫੋਰਸਿਸ ਜਿਹੜੀਆਂ ਸੀਗੀਆਂ ਆਲਰੇਡੀ ਇੱਥੇ ਐਕਟਿਵ ਸੀਗੀਆਂ, ਇਧਰੋਂ ਜੇ ਅਸੀਂ ਗੱਲ ਕਰੀਏ ਬਹੁਤ ਸਾਰੇ ਲੋਕ ਜਿਹੜੇ ਕਿ ਸੀਰੀਆ ਤੋਂ ਡਿਸਪਲੇਸ ਹੋ ਕੇ ਟਰਕੀ ਦੇ ਵਿੱਚ ਚਲੇ ਗਏ, ਟਰਕੀ ਦੀ ਆਪਣੀ ਇਕਾਨਮੀ ਠੀਕ ਨਹੀਂ ਸੀਗੀ, ਟਰਕੀ ਜਾਂਦਾ ਸੀਗਾ ਕਿ ਲੋਕ ਵਾਪਸ ਜਾਣ ਔਰ ਟਰਕੀ ਨੂੰ ਖਤਰਾ ਕਰਡਿਸ਼ ਰਿਬੈਲੀਅਨ ਤੋਂ ਪਹਿਲਾਂ ਹੀ ਉਹ ਆਪਣਾ ਕਰਡਿਸਤਾਨ ਜਾਂਦੇ ਆ, ਉਹ ਅਲੱਗ ਫੋਰਸਿਸ ਜਿਹੜੀਆਂ ਕਰਡਿਸ਼ ਫੋਰਸਿਸ ਸੀਗੀਆਂ ਉਹ ਐਕਟਿਵ ਹੋ ਗਈਆਂ ਇਸ ਦੌਰਾਨ, ਸੋ ਇਹ ਸਾਰੀ ਐਕਟੀਵਿਟੀ ਚੱਲ ਹੀ ਰਹੀ ਹੈਗੀ ਆ, ਵੈਸਟਰਨ ਫੋਰਸਿਸ ਆ ਗਈਆਂ, ਰਸ਼ੀਆ ਔਰ ਇਰਾਨ ਬਸ਼ਰ ਅਲ ਅਸਾਦ ਗਵਰਨਮੈਂਟ ਫੋਰਸ ਨੂੰ ਬੈਕ ਕਰ ਰਿਹਾ ਹੈ, ਜਿਹੜੇ US ਔਰ ਹੋਰ ਵੈਸਟਰਨ ਤਾਕਤਾਂ ਹੈਗੀਆਂ ਨੇ ਉਹ ਰਿਬੈਲ ਗਰੁੱਪਸ ਨੂੰ ਸਪੋਰਟ ਕਰ ਰਹੇ ਨੇ ਔਰ ਇਹ ਦੇਖ ਰਹੇ ਨੇ ਕਿ ISIS ਕਿਤੇ ਬਹੁਤ ਜ਼ਿਆਦਾ ਸਟਰੋਂਗ ਨਾ ਹੋ ਜਾਏ, ISIS ਤੇ ਹਮਲੇ ਕਰ ਰਹੇ ਨੇ, ISIS ਇਹਨਾਂ ਦੇ ਨਾਲ ਆ ਕੇ ਜੁੜ ਰਹੇ ਨੇ ਰਿਬੈਲ ਫੋਰਸਿਸ ਦੇ, ਕੇ ਇਹ ਵੀ ਕਹਿ ਰਹੇ ਨੇ ਕਿ ਬਸ਼ਰ ਅਲ ਅਸਾਦ ਦੀ ਸਰਕਾਰ ਨੂੰ ਗਿਰਾਇਆ ਜਾਏ, ਸੋ ਇਟਸ ਅ ਵੈਰੀ ਕੰਪਲੈਕਸ ਸਿਚੁਏਸ਼ਨ, ਮੈਨੀ ਲੇਅਰਸ ਜਿਹਦੇ ਵਿੱਚ ਕਿ ਸਾਰੀ ਲੜਾਈ ਉੱਥੇ ਜਿਹੜੀ ਉਹ ਲੜੀ ਜਾ ਰਹੀ ਸੀ, ਲੇਕਿਨ ਮੇਨਲੀ ਜਿਹੜੀ ਉੱਥੇ ਲੜਾਈ ਲੜੀ ਜਾ ਰਹੀ ਸੀ ਇੰਟਰਸਟ ਤਾਂ ਸਭ ਦਾ ਸੀਗਾ, ਸਾਰੀਆਂ ਮਿਡਲ ਈਸਟਰਨ ਕੰਟਰੀਜ਼ ਦਾ ਉੱਥੇ ਇੰਟਰਸਟ ਹੈਗਾ, ਯੂ ਐਸ ਦਾ, ਰਸ਼ੀਆ ਦਾ, ਇਰਾਨ ਦਾ, ਔਰ ਮੇਨਲੀ ਇਜ਼ਰਾਇਲ ਤਾਂ ਉੱਥੇ ਹੈ ਹੀ ਹੈ, ਫਿਰ ਇਜ਼ਰਾਇਲ ਦਾ ਵੀ ਬੜਾ ਇੰਪੋਰਟੈਂਟ ਇੰਟਰਸਟ ਹੈ। ਇਜ਼ਰਾਇਲ ਔਰ ਸੀਰੀਆ ਦੇ ਵਿੱਚ ਪੁਰਾਣੇ ਕਨਫਲਿਕਟਸ ਰਹੇ ਨੇ, ਬੜਾ ਕੁਝ ਹੋਇਆ ਇਜ਼ਰਾਇਲ ਔਰ ਸੀਰੀਆ ਦੇ ਵਿੱਚ। ਹੁਣ ਇਸ ਦਰਮਿਆਨ ਮੇਜਰ ਡਿਵੈਲਪਮੈਂਟਸ ਕੀ ਹੁੰਦੀਆਂ ਨੇ ਕਿ ਰਿਬੈਲ ਫੋਰਸਿਸ ਜਿਹੜੀਆਂ ਨੇ ਉਹ ਸਟਰੋਂਗ ਹੁੰਦੀਆਂ ਨੇ ਸ਼ੁਰੂ ਦੇ ਵਿੱਚ 2012, 2013, 2014, ਬਟ ਦੈਨ ਜਦੋਂ ਇਰਾਨ ਔਰ ਰਸ਼ੀਆ ਆਇਆ, ਇਟ ਚੇਂਜ ਦ ਕੰਪਲੈਕਸ਼ਨ ਆਫ ਦ ਗੇਮ, ਐਂਡ ਦੈਨ ਫਿਰ ਦੁਬਾਰਾ ਤੋਂ ਜਿਹੜੇ ਰਿਬੈਲ ਫੋਰਸਿਸ ਨੇ ਹੌਲੀ ਹੌਲੀ ਉਹਨਾਂ ਤੋਂ ਸਾਰਾ ਏਰੀਆ, ਛੋਟਾ ਜਿਹਾ ਏਰੀਆ ਰਹਿ ਗਿਆ ਈਸਟਰਨ ਸਾਈਡ ਦੇ ਉੱਤੇ, ਅਦਰ ਦੈਨ ਦੈਟ ਸਾਰੇ ਸ਼ਹਿਰ, ਸਾਰਾ ਏਰੀਆ ਵਾਪਸ 2018 ਤੱਕ, 2018 ਤੱਕ ਬਸ਼ਰ ਅਲ ਅਸਾਦ ਫਿਰ ਸਟਰੋਂਗ ਹੋ ਗਏ। ਇਸ ਦੌਰਾਨ ਅਸੀਂ ਸਾਰੇ ਜਾਣਦੇ ਹਾਂ ਕਿ ਸੀਰੀਅਨ ਰੈਫਿਊਜੀ ਕ੍ਰਾਈਸਿਸ ਇਕੱਲਾ ਟਰਕੀ ਨਹੀਂ, ਯੂਰਪ ਦੇ ਵਿੱਚ ਵੀ ਬਹੁਤ ਸਾਰੇ ਸੀਰੀਅਨਸ ਉਹਨਾਂ ਨੂੰ ਲਿਆਂਦਾ ਗਿਆ, ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਲੋਟ ਆਫ ਸੀਰੀਅਨਸ ਫਰ ਬਰੋਟ ਹੇਅਰ ਇਨ ਕੈਨੇਡਾ ਐਜ਼ ਵੈਲ ਐਜ਼ ਸੀਰੀਅਨ ਰੈਫਿਊਜੀਜ਼, ਅਸੀਂ ਸਾਰੇ ਜਾਣਦੇ ਹਾਂ। ਸਾਡੇ ਉਸ ਸਮੇਂ ਪਹਿਲਾਂ ਕੰਜ਼ਰਵੇਟਿਵ ਗਵਰਨਮੈਂਟ ਰਹੀ ਹੈ 2015 ਤੱਕ, ਉਸ ਸਮੇਂ ਫੋਰਨ ਅਫੇਅਰਸ ਮਿਨਿਸਟਰ ਹੁੰਦੇ ਸੀ ਜੌਨ ਬੇਡ, ਵੈਰੀ ਐਕਟਿਵਲੀ ਇੰਗੇਜਿੰਗ ਹਿਮਸ ਵਿਦ ਵਟਸ ਹੈਪਨਿੰਗ ਦੇਅਰ ਇਨ ਸੀਰੀਆ। ਔਰ ਉਸ ਤੋਂ ਬਾਅਦ ਜਿਹੜੀ ਲਿਬਰਲ ਗਵਰਨਮੈਂਟ ਆਈ ਹੈ, ਲਿਬਰਲ ਗਵਰਨਮੈਂਟ ਵੀ ਬੜੀ ਐਕਟਿਵਲੀ ਉਸ ਏਰੀਆ 'ਚ ਦੇਖਦੀ ਰਹੀ ਹੈ। ਲਿਬਰਲ ਸਰਕਾਰ ਨੇ ਵੀ ਦੇਖਿਆ ਕਿ ਸੀਰੀਅਨ ਰੈਫਿਊਜੀਜ਼ ਜਿਹੜੇ ਹੈਗੇ ਨੇ ਜੀ, ਕ੍ਰਾਈਸਿਸ ਵੱਧ ਰਿਹਾ, ਵੀ ਬਰੋਟ ਦੇਮ ਇਨ। ਸੋ ਕੈਨੇਡਾ ਦੇ ਵਿੱਚ ਵੀ ਕੰਜ਼ਰਵੇਟਿਵ ਐਂਡ ਦ ਲਿਬਰਲਸ ਬੋਥ ਵਰ ਐਕਟਿਵਲੀ ਇੰਗੇਜਡ, ਐਂਡ ਇੱਕ ਕਲੀਅਰ ਕੱਟ ਪਾਲਿਸੀ ਰਹੀ ਹੈ ਕਿ ਯੈਸ, ਬਸ਼ਰ ਅਲ ਅਸਾਦ ਹੈਜ਼ ਟੂ ਗੋ, ਹੀ ਇਜ਼ ਅ ਡਿਕਟੇਟਰ, ਸੋ ਉਹਨੂੰ ਜਾਣਾ ਚਾਹੀਦਾ ਹੈ। ਇੱਕ ਲਿਬਰਲ ਪਾਰਟੀ ਔਰ ਕੰਜ਼ਰਵੇਟਿਵ ਦੋਨਾਂ ਦੀ ਪਾਲਿਸੀ ਸੇਮ ਰਹੀ ਹੈ ਐਸ ਫਾਰ ਐਸ ਕੈਨੇਡਾ ਇਜ਼ ਕੰਸਰਨ। ਯੂ ਐਸ ਦੀ ਪਾਲਿਸੀ ਬੜੀ ਸਿੰਪਲ ਰਹੀ ਹੈ ਕਿ ਯੈਸ, ਬਸ਼ਰ ਅਲ ਅਸਾਦ ਹੈਜ਼ ਟੂ ਗੋ, ਰਿਬੈਲ ਫੋਰਸ ਨੂੰ ਸਪੋਰਟ ਕਰਦੇ ਰਹੇ ਨੇ, ਆਈਸਿਸ ਦੇ ਖਿਲਾਫ਼ ਹਮਲੇ ਕਰਦੇ ਰਹੇ ਨੇ, ਰਸ਼ੀਆ ਡਾਇਰੈਕਟਲੀ ਵੀ ਹਮਲੇ ਕਰਦਾ ਰਿਹਾ, ਸਪਲਾਈ ਵੀ, ਹਾਰਡਵੇਅਰ ਸਪਲਾਈ ਕਰਦਾ ਰਿਹਾ ਹੈਗਾ ਸੀਰੀਆ ਨੂੰ। ਇਸ ਤੋਂ ਇਲਾਵਾ ਇਰਾਨ ਜਿਹੜਾ ਹੈਗਾ, ਯੈਸ ਵਿਦ ਹਜ਼ਬੁੱਲਾ ਐਂਡ ਅਦਰ ਫੋਰਸਿਸ, ਇਰਾਨ ਜਿਹੜਾ ਉਹ ਵੀ ਸਪੋਰਟ ਜਿਹੜਾ ਉਹ ਕਰਦਾ ਰਿਹਾ ਬਸ਼ਰ ਅਲ ਅਸਾਦ ਔਰ ਉਹਨਾਂ ਦੀ ਸਰਕਾਰ ਨੂੰ। ਇੱਥੇ ਵੀ ਗੱਲ ਜ਼ਰੂਰ ਜ਼ਿਕਰ ਕਰਦੀ ਹੈ ਕਿ ਹੁਣ ਇਹ ਤਾਂ ਸਾਰਾ ਸਿਲਸਿਲਾ ਚੱਲਦਾ ਰਿਹਾ 2011, 12, 14, 18 ਤੱਕ ਰਿਬੈਲ ਫੋਰਸਿਸ ਦਾ ਫਿਰ ਦਬਦਬਾ, ਫਿਰ ਜਦ 2018 ਤੱਕ ਰਿਬੈਲ ਫੋਰਸਿਸ ਨੂੰ ਪਿੱਛੇ ਧਕੇਲ ਦਿੱਤਾ ਗਿਆ ਸੀਗਾ, ਬਸ਼ਰ ਅਲ ਅਸਾਦ ਦਾ ਸਟਰੋਂਗ ਹੋਲਡ ਹੋ ਗਿਆ ਸੀ 2020, 2021, 2022, ਜਦ ਸਾਨੂੰ ਲੱਗ ਰਿਹਾ ਸੀਗਾ ਕਿ ਹੁਣ ਕਹਿ ਜ਼ਰੂਰ ਰਹੀਆਂ ਨੇ ਵੈਸਟਰਨ ਤਾਕਤਾਂ, ਠੀਕ ਹੈ ਵੀ ਹੈਡ ਡੋਨਲਡ ਟਰੰਪ, ਜੋ ਬਾਈਡਨ, ਇਹ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ 2016 ਤੋਂ 2020 ਡੋਨਲਡ ਟਰੰਪ, ਔਰ 2020 ਤੋਂ ਲੈ ਕੇ 2024 ਤੱਕ ਜੋ ਬਾਈਡਨ ਐਡਮਿਨਿਸਟ੍ਰੇਸ਼ਨ, ਰਿਪਬਲਿਕਨਸ ਐਂਡ ਡੈਮੋਕਰੇਟਸ, ਹਮਲੇ ਜ਼ਰੂਰ ਹੋ ਜਾਂਦੇ ਸੀ, ਅਸੀਂ ਖਬਰ ਸੁਣ ਲੈਂਦੇ ਸੀਗੇ 2016 to 2020 ਦੇ ਵਿੱਚ ਸੀਰੀਆ ਦੇ ਵਿੱਚ ਕਾਫੀ ਅਟੈਕਸ ਉਸ ਸਮੇਂ ਵੀ ਹੋਏ ਨੇ ਜਦੋਂ ਟਰੰਪ ਪਹਿਲੀ ਵਾਰ ਪਾਵਰ ਦੇ ਵਿੱਚ ਆਏ ਨੇ, ਲੇਕਿਨ ਹਮਲੇ ਹੁੰਦੇ ਸੀਗੇ ਜੀ, ਅਸੀਂ ਏਅਰ ਸਟ੍ਰਾਈਕਸ ਕਰ ਦਿੱਤੀਆਂ, ਟਾਰਗੇਟਡ ਏਅਰ ਸਟ੍ਰਾਈਕਸ ਨੇ ਜੀ ਜਿਹੜੀਆਂ ਫੋਰਸਿਸ ਨੇ ਬਸ਼ਰ ਅਲ ਅਸਾਦ ਦੀਆਂ, ਜਾਂ ਫਿਰ ਉੱਥੇ ਆਈਸਿਸ ਦੀਆਂ ਫੋਰਸਿਸ ਨੇ, ਉਦੋਂ ਅਸੀਂ ਟਾਰਗੇਟ ਕਰ ਰਹੇ ਹਾਂ, ਇਹ ਸਾਰਾ ਕੁਝ ਅਮਰੀਕਾ ਕਰਦਾ ਰਹਿੰਦਾ ਸੀਗਾ। ਇਧਰੋਂ ਰਸ਼ੀਆ ਕਹਿੰਦਾ ਸੀ ਕਿ ਅਸੀਂ ਜਿਹੜੀਆਂ ਰਿਬੈਲ ਫੋਰਸਿਸ ਨੇ ਜਿਹੜੀਆਂ ਬਸ਼ਰ ਅਲ ਅਸਾਦ ਨੂੰ ਡਿਸਟੇਬਲਾਈਜ਼ ਕਰਨਾ ਚਾਹੁੰਦੀਆਂ, ਰਸ਼ੀਆ 2015, 2016, 2017, 2018 ਰਸ਼ੀਆ ਉਹਨਾਂ ਦੇ ਬੰਬਿੰਗ ਕਰਦਾ ਰਹਿੰਦਾ, ਰਸ਼ੀਆ ਉਹਨਾਂ ਦੇ ਖਿਲਾਫ਼ ਕੰਮ ਕਰਦਾ ਰਹਿੰਦਾ ਸੀ, ਸੋ ਇੱਕ ਤਰ੍ਹਾਂ ਦੀ ਪ੍ਰੋਕਸੀ ਵਾਰ ਵੀ ਇੱਥੇ ਵੜ ਗਈ ਸੀਗੀ। ਫਿਰ ਜਦੋਂ ਬਸ਼ਰ ਅਲ ਅਸਾਦ ਨੂੰ ਹਟਾਉਣ ਦਾ ਕਾਮਨ ਟਾਰਗੇਟ ਸਾਰਿਆਂ ਕੋਲ ਆ ਗਿਆ, ਰਿਬੈਲ ਫੋਰਸਿਸ ਕੋਲ ਵੀ ਇਹੀ ਕਾਮਨ ਟਾਰਗੇਟ ਸੀ, ਆਈਐਸਆਈਐਸ ਕੋਲ ਵੀ ਸੀਗਾ, ਸੋ ਮਿਲ ਕੇ ਜਦ ਲੜ ਰਹੇ ਸੀਗੇ ਤਾਂ ਕਿਤੇ ਨਾ ਕਿਤੇ ਹਥਿਆਰ ਜਿਹੜੇ ਵੈਸਟਰਨ ਤਾਕਤਾਂ ਨੇ ਜਾਂ ਅਮਰੀਕਾ ਨੇ ਜਿਹੜੇ ਹਥਿਆਰ ਦਿੱਤੇ ਸੀਗੇ ਰਿਬੈਲ ਫੋਰਸਿਸ ਨੂੰ ਕਿ ਤੁਸੀਂ ਬਸ਼ਰ ਅਲ ਅਸਾਦ ਨੂੰ ਹਟਾਉਣਾ, ਤੇ ਜਦ ਮਿਲ ਕੇ ਲੜਾਈ ਹੋ ਰਹੀ ਸੀ ਤਾਂ ਉਹ ਹਥਿਆਰ ਕਿਤੇ ਨਾ ਕਿਤੇ ਸਪਿਲਡ ਓਵਰ ਟੂ ਆਈਐਸਆਈਐਸ ਜਾਂ ਜਿਹੜੇ ਅਲਕਾਇਦਾ ਦੇ ਨਾਲ ਐਫੀਲੇਟਡ ਸੀਗੇ। ਤਾਂ ਹੀ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਜੀ ਅਲਕਾਇਦਾ ਨੂੰ ਕਿੱਦਾਂ ਸਪੋਰਟ ਕਰੀ ਜਾ ਰਿਹਾ, ਅਮਰੀਕਾ ਆਈਐਸਆਈਐਸ ਨੂੰ ਕਿੱਦਾਂ ਸਪੋਰਟ, ਅਸਲ ਚ ਉਹਨੂੰ ਸਪੋਰਟ ਨਹੀਂ ਸੀ ਕਰ ਰਿਹਾ ਕਿਉਂਕਿ ਹਥਿਆਰ ਇਹਨਾਂ ਨੂੰ ਦਿੱਤੇ ਤੇ ਉਹ ਇਕੱਠੇ ਮਿਲ ਕੇ ਹੁਣ ਕਾਮਨ ਟਾਰਗੇਟ ਤਾਂ ਹੋ ਗਿਆ ਕਿ ਅਸੀਂ ਬਸ਼ਰ ਅਲ ਅਸਾਦ ਨੂੰ ਗਿਰਾਉਣਾ ਹੈ, ਤੇ ਫਿਰ ਉਹ ਕਿਤੇ ਨਾ ਕਿਤੇ ਸਪਿਲ ਓਵਰ ਉਹਨਾਂ ਵੱਲ ਵੀ ਜਾ ਰਿਹਾ ਸੀਗਾ, ਉਹ ਕਾਮਨ ਟਾਰਗੇਟ ਤਾਂ ਬਸ਼ਰ ਅਲ ਅਸਾਦ ਹੈ। ਸੋ ਇਹ ਫਾਸਟ ਫੋਰਵਰਡ ਕਰਦੇ ਹਾਂ ਜੀ, ਇਹਨੂੰ ਅੱਗੇ ਲੈ ਕੇ ਆਉਂਦੇ ਹਾਂ। ਹੁਣ ਕੀ ਹੋਇਆ ਕਿ ਜਿਹੜੀਆਂ ਮੇਜਰ ਡਿਵੈਲਪਮੈਂਟਸ ਹੋਣੀਆਂ ਸ਼ੁਰੂ ਹੋ ਗਈਆਂ, ਜੇ ਅਸੀਂ 2022, 2023, 2024 ਦੇਖੇ ਹੈ, ਨਾਓ ਲੈਟਸ ਮੂਵ ਟੂ 2022, 2023, 2024। ਰਸ਼ੀਆ ਜਿਹੜਾ ਹੈਗਾ ਯੂਕਰੇਨ ਜੰਗ ਦੇ ਵਿੱਚ ਘਿਰ ਗਿਆ ਪਿਛਲੇ ਕੁਝ ਸਾਲਾਂ ਤੋਂ, ਉਹ ਕਾਫੀ ਉੱਥੇ ਰਿਸੋਰਸਿਸ ਲੱਗ ਗਏ ਰਸ਼ੀਆ ਦੇ, ਔਰ ਉੱਥੇ ਆਲਰੇਡੀ ਉਹਨਾਂ ਕੋਲ ਰਿਸੋਰਸਿਸ ਘੱਟ ਨੇ, ਤੇ ਪੁਲਿੰਗ ਇਨ ਟਰੂਪਸ ਫਰੋਮ ਨਾਰਥ ਕੋਰੀਆ, ਔਰ ਜਿਹੜਾ ਏਰੀਆਸ 'ਚ ਇਹਨਾਂ ਨੇ ਖੁਦ ਕੈਪਚਰ ਕੀਤੀਆਂ ਹੋਈਆਂ ਜਿਹੜੇ ਏਰੀਆਸ ਰਸ਼ੀਆ ਨੇ, ਉੱਥੇ ਇਹਨਾਂ ਨੂੰ ਟਰੂਪਸ ਚਾਹੀਦੇ ਨੇ ਟੂ ਮੇਨਟੇਨ ਕੰਟਰੋਲ, ਬਟ ਦੂਸਰੀ ਨਦਰਨ ਸਾਈਡ ਤੋਂ ਉਹ ਐਂਟਰ ਕਰ ਗਿਆ ਯੂਕਰੇਨ ਦੀਆਂ ਫੋਰਸਿਸ, ਰਸ਼ੀਆ ਐਂਟਰ ਕਰ ਗਈਆਂ, ਔਰ ਉਹ ਅਨਾਊਂਸਮੈਂਟ ਕਰਨ ਲੱਗ ਪਏ ਵੀ ਇੰਨੇ ਸਕੁਆਇਰ ਕਿਲੋਮੀਟਰ ਜੀ, 100, 200, 500, 800 ਸਕੁਆਇਰ ਕਿਲੋਮੀਟਰ ਅਸੀਂ ਅੱਜ ਕਬਜ਼ਾ ਕਰ ਲਿਆ, ਰਸ਼ੀਆ ਹੈਜ਼ ਟੂ, ਉਹਨਾਂ ਨੂੰ ਉੱਥੇ ਹੀ ਦਿੱਕਤ ਆ ਰਹੀ ਹੈ ਮੇਨਟੇਨ ਫੋਰਸਿਸ ਓਵਰ ਦੇਅਰ। ਤੋ ਇਸ ਦਰਮਿਆਨ ਹਲਕਿਆ ਜਿਹਾ ਉਹਨਾਂ ਦਾ ਫੋਕਸ ਯੂਕਰੇਨ ਵੱਲ ਜ਼ਿਆਦਾ ਹੋ ਰਿਹਾ। ਇਸ ਦਰਮਿਆਨ 7 ਅਕਤੂਬਰ 2023 ਅਸੀਂ ਜਾਣਦੇ ਹਾਂ ਜੋ ਕੁਝ ਘਟਨਾਵਾਂ ਉੱਥੇ ਇਜ਼ਰਾਈਲ ਦੇ ਵਿੱਚ ਹੋਈਆਂ, ਔਰ ਫਿਰ ਇਜ਼ਰਾਈਲ ਸਵੰਗ ਇਨ ਟੂ ਐਕਸ਼ਨ, ਔਰ ਉਹਨਾਂ ਨੇ ਹੈਵੀਲੀ ਟਾਰਗੇਟ ਕੀਤਾ, ਚਾਹੇ ਹਿਜ਼ਬੁੱਲਾ ਨੂੰ ਔਰ ਹਮਾਸ ਨੂੰ, ਔਰ ਗਜ਼ਾ ਦੇ ਵਿੱਚ ਉਹਨਾਂ ਨੇ ਬਹੁਤ ਐਕਟਿਵ ਹੋ ਗਿਆ ਇਜ਼ਰਾਈਲ ਉੱਥੇ। ਸੋ ਜਿਹਦੇ ਕਾਰਨ ਕਿ ਇੱਕ ਤੋਂ ਬਾਅਦ ਇੱਕ ਲੀਡਰਸ ਉਹਨਾਂ ਨੇ ਟਾਰਗੇਟ ਕੀਤੇ ਹਿਜ਼ਬੁੱਲਾ ਦੇ ਔਰ ਹਮਾਸ ਦੇ। ਸੋ ਇਰਾਨ ਦੀ ਜਿਹੜੀਆਂ ਪ੍ਰੋਕਸੀਜ਼ ਸੀਗੀਆਂ ਜਿਹਨਾਂ ਨੂੰ ਉਹ ਐਕਸਿਸ ਆਫ ਰੈਜ਼ਿਸਟੈਂਸ ਵੀ ਕਹਿੰਦਾ ਇਰਾਨ, ਉਹ ਵੀ ਵੀਕਰ ਹੁੰਦੀਆਂ ਚਲੇ ਗਿਆ ਔਰ ਇਰਾਨ ਦੇ ਆਪਣੇ ਲੀਡਰਸ ਨੂੰ ਵੀ ਟਾਰਗੇਟ ਕੀਤਾ ਗਿਆ। ਸੋ ਰਸ਼ੀਆ ਐਂਡ ਇਰਾਨ ਦ ਟੂ ਮੇਜਰ ਸਪੋਰਟਰਸ ਆਫ ਬਸ਼ਰ ਅਲ ਅਸਾਦ ਗਵਰਨਮੈਂਟ ਉਹ ਵੀਕ ਹੋ ਗਏ। ਅਸਾਦ ਗਵਰਨਮੈਂਟ ਦੇ ਉੱਤੇ ਸੀਰੀਆ ਦੇ ਉੱਤੇ ਬਹੁਤ ਸਾਰੀਆਂ ਸੈਂਕਸ਼ਨਸ ਲਗਾ ਕੇ ਉਹਨਾਂ ਦੀ ਇਕਾਨਮੀ ਪਹਿਲਾਂ ਹੀ ਬਹੁਤ ਥੱਲੇ ਸੀ, ਬਹੁਤ ਸਾਰੇ ਲੋਕ ਉੱਥੇ ਪਾਵਰਟੀ ਚ ਹੈਗੇ ਨੇ, ਇਕਾਨਮੀ ਬਹੁਤ ਜ਼ਿਆਦਾ ਖਰਾਬ ਹੈ। ਸੋ ਇਹ ਸਾਰੇ ਫੈਕਟਰਸ ਤੇ ਚਲਦਿਆਂ ਚਲਦਿਆਂ ਜਿਹੜੀਆਂ ਰਿਬੈਲ ਫੋਰਸਿਸ ਨੇ ਉਹਨਾਂ ਨੇ ਹਮਲਾ ਹੋਰ ਤੇਜ਼ ਕਰ ਦਿੱਤਾ ਔਰ ਇੱਕ ਇੱਕ ਕਰਕੇ ਉਹ ਸ਼ਹਿਰ ਜਿਹੜੇ ਨੇ ਉਹ ਚਾਹੇ ਅਲੇਪੋਆ ਚਾਹੇ ਹਮਜ਼ੈਨ, ਫਾਈਨਲੀ 8 December ਸੀਰੀਆ ਕੈਪਿਟਲ ਡੋਮੈਸਕਸ ਉਹ ਵੀ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਗਈ। ਰੈਜ਼ਿਸਟੈਂਸ ਜ਼ਿਆਦਾ ਸੀਗੀ ਨਹੀਂ, ਜਿਹੜੀਆਂ ਗਵਰਨਮੈਂਟ ਦੀਆਂ ਜਿਹੜੀਆਂ ਫੌਜਾਂ ਸੀਗੀਆਂ ਉਹਨਾਂ ਨੇ ਜ਼ਿਆਦਾ ਕੋਈ ਰੈਜ਼ਿਸਟੈਂਸ ਆਫਰ ਨਹੀਂ ਕੀਤੀ। ਮੋਸਟ ਲਾਈਕਲੀ ਦੇ ਆਲਸੋ ਨਿਊ ਕਿ ਇਹਦਾ ਫਾਇਦਾ ਕੁਛ ਨਹੀਂ ਹੈ। ਸੋ ਦੇਰ ਵਾਜ ਨੋ ਮੋਟੀਵੇਸ਼ਨ ਲੈਫਟ ਫੋਰ ਦ ਗਵਰਨਮੈਂਟ ਫੋਰਸਿਸ ਐਂਡ ਦੈਨ ਬਸ਼ਰ ਅਲ ਅਸਾਦ ਹੀ ਫਲਿਊ ਟੂ ਰਸ਼ੀਆ, ਮੋਸਕੋ ਚਲੇ ਗਏ। ਰਸ਼ੀਆ ਜਾ ਕੇ ਉਹਨਾਂ ਨੇ ਉੱਥੇ ਸ਼ਰਨ ਲੈ ਲਈ ਔਰ ਉਸਦੇ ਕੁਛ ਹੀ ਦੇਰ ਬਾਅਦ ਇਜ਼ਰਾਈਲ ਨੇ ਗੋਲਨ ਹਾਈਟਸ ਜਾਂ ਹੋਰ ਉਹਨਾਂ ਨੇ ਕਿਹਾ ਜੀ ਅਸੀਂ ਬਫਰ ਜ਼ੋਨ ਬਣਾ ਰਹੇ ਹਾਂ ਔਰ ਇਹਨਾਂ ਦੇ ਸਾਰੀ ਮਿਲਟਰੀ ਜਿਹੜਾ ਹਾਰਡਵੇਅਰ ਬਚਿਆ ਇਹਨਾਂ ਕੋਲੋਂ ਸਾਰਾ ਅਸੀਂ ਤਬਾਹ ਕਰ ਰਹੇ ਹਾਂ ਤਾਂ ਕਿ ਸੀਰੀਆ ਦੇ ਵਿੱਚ ਜਿਹੜੀਆਂ ਨਵੀਆਂ ਫੋਰਸਿਸ ਨੇ ਜੋ ਉੱਠ ਕੇ ਬਾਹਰ ਆਉਣ ਤੇ ਉਹ ਕਿਤੇ ਸਾਡੇ ਉੱਤੇ ਹਮਲਾ ਨਾ ਕਰ ਦੇਣ। ਸੋ ਸੀਰੀਆ ਦੇ ਕਾਫੀ ਏਰੀਆਜ਼ ਦੇ ਵਿੱਚ ਹੈਵੀ ਫਾਇਰਿੰਗ ਜਾਂ ਹੈਵੀ ਏਅਰ ਅਟੈਕਸ ਜਿਹੜੇ ਨੇ ਉਹ ਇਜ਼ਰਾਈਲ ਨੇ ਕਰਨੇ ਸ਼ੁਰੂ ਕਰ ਦਿੱਤੇ ਔਰ ਗੋਲਨ ਹਾਈਟਸ ਜਾਂ ਹੋਰ ਏਰੀਆ ਜਿਹੜਾ ਕਿ ਉਹਨੂੰ ਹੋਰ ਆਪਣਾ ਪੋਜੀਸ਼ਨ ਸਟਰੈਂਥਨ ਕਰ ਰਿਹਾ ਇਜ਼ਰਾਈਲ। ਅੱਛਾ ਹੁਣ ਇਹਦੇ ਵਿੱਚ ਆਖਿਰਕਾਰ ਕੰਟਰੋਲ ਦੇ ਵਿੱਚ ਕੌਣ ਆਇਆ ਹੈਗਾ? ਠੀਕ ਹੈ, ਡਿਫਰੈਂਟ ਫੋਰਸਿਸ ਨੇ ਬਟ ਉਹਨਾਂ ਦੇ ਜਿਹੜੇ ਲੀਡਰ ਅਸੀਂ ਦੇਖ ਹੀ ਰਹਿ ਗਏ ਹਾਂ, ਅਬੂ ਅਲ ਮੁਹੰਮਦ ਜੁਲਾਨੀ। ਇਹਨਾਂ ਦਾ ਵੈਸੇ ਰੀਅਲ ਨੇਮ ਨਹੀਂ ਅਬੂ ਅਲ ਮੁਹੰਮਦ ਜੁਲਾਨੀ, ਅਸਲ ਦੇ ਵਿੱਚ ਗੋਲਨ ਹਾਈਟਸ ਨੂੰ ਜੁਲਾਨ ਜਿਹੜਾ ਇਹਨਾਂ ਦਾ ਪੁਰਾਣਾ ਨਾਮ ਹੈ ਉੱਥੇ ਇਹਨਾਂ ਦੀ ਫੈਮਿਲੀ ਕਿਸੇ ਸਮੇਂ ਰਿਹਾ ਕਰਦੀ ਸੀਗੀ। ਅਬੂ ਅਲ ਮੁਹੰਮਦ ਜੁਲਾਨੀ ਇਹਨਾਂ ਦੀ ਫੈਮਿਲੀ ਉੱਥੇ ਰਿਹਾ ਕਰਦੀ ਸੀ ਔਰ ਜਦੋਂ ਵਾਰ ਹੋਈ 1967 ਦੇ ਵਿੱਚ ਉਸ ਸਮੇਂ ਇਹਨਾਂ ਦੀ ਫੈਮਿਲੀ ਜਿਹੜੀ ਆ ਉਹ ਉਸ ਹਾਈਟਸ ਤੋਂ ਥੱਲੇ ਆ ਗਈ ਐਂਡ ਇਵੈਂਚੁਅਲੀ ਦੇ ਮੂਵਡ ਆਊਟ। ਸੋ ਅਲੱਗ ਅਲੱਗ ਕਿਸੇ ਕਹਾਣੀ ਹੈ ਕਿ ਵੈਦਰ ਦੇ ਲਿਵਡ ਇਨ ਸਾਊਦੀ ਅਰੇਬੀਆ, ਇਹਨਾਂ ਦਾ ਅਸਲ ਨਾਮ ਵੀ ਕੁਛ ਹੋ ਰਿਹਾ, ਵੈਨ ਵਾਜ਼ ਹੀ ਬੋਰਨ, ਕਿੱਥੇ ਇਹਨਾਂ ਨੇ ਬਚਪਨ ਬਿਤਾਇਆ ਅਬੂ ਅਲ ਮੁਹੰਮਦ ਜੁਲਾਨੀ ਨੇ ਔਰ ਫਿਰ ਕਿਸ ਤਰ੍ਹਾਂ ਇਹ ਵਾਪਸ ਸੀਰੀਆ ਆਏ ਐਂਡ ਦੈਨ ਹਾਊ ਡਿਡ ਹੀ ਗੈਟ ਇਨਵੋਲਵ। ਅਲੱਗ ਅਲੱਗ ਕਹਾਣੀਆਂ ਨੇ ਬਟ ਦੈਨ ਹੀ ਵਾਜ਼ ਐਕਟਿਵਲੀ ਇਨਵੋਲਵ ਇਨ ਇਰਾਕ। ਇਰਾਕ ਦੇ ਵਿੱਚ ਇਹਨਾਂ ਨੂੰ ਕੈਪਚਰ ਕੀਤਾ ਗਿਆ, ਜੇਲ੍ਹ ਦੇ ਵਿੱਚ ਸੀਗੇ, ਉੱਥੇ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਅਲ ਬਗਦਾਦੀ ਦੇ ਨਾਲ ਹੋਈ, ਅਬੂ ਅਲ ਬਗਦਾਦੀ, ਔਰ ਉਹ ਉਸ ਆਈਸਿਸ ਨੂੰ ਲੀਡ ਕਰ ਰਹੇ ਸੀਗੇ ਔਰ ਉਹ ਅਲਕਾਇਦਾ ਦੇ ਨਾਲ ਹੀ ਸੀ ਪਹਿਲਾਂ, ਫਿਰ ਅਲਕਾਇਦਾ ਤੋਂ ਅਲੱਗ ਹੋਈ ਆਈਸਿਸ। ਅਸੀਂ ਸਾਰੇ ਜਾਣਦੇ ਹਾਂ ਇਹ ਸ਼ਾਇਦ ਇਹਦੇ ਹੱਕ ਦੇ ਵਿੱਚ ਨਹੀਂ ਸੀਗੇ ਕਿ ਅਸੀਂ ਦੋ ਡਿਫਰੈਂਟ ਫੈਕਸ਼ਨਸ ਕਰੀਏ, ਲੇਕਿਨ ਅਬੂ ਅਲ ਮੁਹੰਮਦ ਜੁਲਾਨੀ ਦੇ ਉੱਤੇ ਐਲੀਗੇਸ਼ਨਸ ਨੇ ਇਹ ਕਿ ਯੈਸ, ਬਹੁਤ ਸਾਰੇ ਉਦੋਂ ਦੇ ਜਿਹੜੇ ਟੈਰਿਸਟ ਅਟੈਕਸ ਹੋਇਆ ਕਰਦੇ ਸੀ ਜਿਹਦੇ ਵਿੱਚ ਕਿ ਇਹ ਵੀ ਹਿੱਸਾ ਸੀਗੇ ਔਰ ਬਹੁਤ ਸਾਰੇ ਇਨੋਸੈਂਟ ਵੀ ਮਾਰੇ ਗਏ। ਇਹਨਾਂ ਨੇ ਬਾਅਦ ਚ ਬਿਆਨ ਵੀ ਦਿੱਤਾ ਕਿ ਯੈਸ, ਬੜੇ ਸਾਰੇ ਇਨੋਸੈਂਟ ਵੀ ਮਾਰੇ ਗਏ ਉਹਨਾਂ ਅਟੈਕਸ ਦੇ ਵਿੱਚ, ਲੇਕਿਨ ਇਹ ਕਹਿੰਦੇ ਕਿ ਯੈਸ ਇਹਦੇ ਹੱਕ ਚ ਨਹੀਂ ਸੀਗੇ ਪਰ ਵਿਦ ਇਨ ਦਾ ਗਰੁੱਪ ਇਹਨਾਂ ਨੇ ਸਭ ਕੁਝ ਕੀਤਾ ਔਰ ਕਿਸੇ ਸਮੇਂ ਇਹਨਾਂ ਨੂੰ ਟੈਰਿਸਟ ਵੀ ਡਿਕਲੇਅਰ ਕਰ ਦਿੱਤਾ ਗਿਆ ਸੀਗਾ, ਇਹਨਾਂ ਦੇ ਸਿਰ ਦੇ ਉੱਤੇ ਨਾਮ ਵੀ ਸੀਗਾ US ਐਡਮਿਨਿਸਟ੍ਰੇਸ਼ਨ ਦੁਆਰਾ। ਅੱਜ ਇਹ ਸੂਟ ਟਾਈ ਲਗਾ ਕੇ ਅੱਜ ਇਹ ਇਹਨਾਂ ਦੇ ਇੰਟਰਵਿਊਜ਼ ਹੋ ਰਹੇ ਨੇ CNN ਔਰ ਹੋਰ ਬੜੇ ਮੀਡੀਆ ਚੈਨਲਸ ਦੇ ਉੱਤੇ। ਸੋ ਇਹ ਵੀ ਇੱਕ ਇੰਟਰਸਟਿੰਗ ਕਹਾਣੀ ਹੈ ਕਿ ਅਮਰੀਕਾ ਕਦ ਕਿਸ ਸਮੇਂ ਕਿਹਨੂੰ ਟੈਰਰਿਸਟ ਕਹਿ ਦੇ ਔਰ ਕਦ ਕਿਸ ਸਮੇਂ ਕਿਸੇ ਨੂੰ ਫਰੀਡਮ ਫਾਈਟਰ ਕਹਿ ਦੇ, ਇੱਕ ਅਲੱਗ ਹੀ ਕਹਾਣੀ ਹੈ ਇਹ ਵੀ। ਬਟ ਹੁਣ ਇਹ ਉੱਥੇ ਕਿਉਂਕਿ ਟਾਰਗੇਟ ਤਾਂ ਸੀਗਾ ਨਾ ਬਸ਼ਰ ਅਲ ਅਸਾਦ ਦਾ ਕਿ ਉਹਨੂੰ ਪਹਿਲਾਂ ਗਿਰਾਇਆ ਜਾਏ ਐਂਡ ਵੀ ਹੈਵ ਸੀਨ ਦਿਸ ਸਟੋਰੀ ਪਲੇਇੰਗ ਓਵਰ ਐਂਡ ਓਵਰ ਐਂਡ ਓਵਰ ਐਂਡ ਓਵਰ ਅਗੇਨ। ਮੈਂ ਜੇ ਉਹ ਮੈਂ ਅੱਗੇ ਚੱਲ ਕੇ ਡਿਸਕ੍ਰਾਈਬ ਕਰਾਂਗਾ, ਅੱਜ ਇੱਕ ਸਪੈਸ਼ਲ ਸੈਗਮੈਂਟ ਤੁਹਾਡੇ ਲਈ ਕਰ ਰਿਹਾ। ਇਸ ਸੈਗਮੈਂਟ ਮੈਂ ਪਹਿਲਾਂ ਵੀ ਕੀਤਾ ਪਰ ਅੱਜ ਇੱਕ ਸਪੈਸ਼ਲ ਸੈਗਮੈਂਟ ਕਰਾਂਗੇ YMS। ਜਿਹਨਾਂ ਨੂੰ YMS ਦੀ ਫੁੱਲ ਫਾਰਮ ਪਤਾ ਲੱਗ ਜਾਏਗੀ ਉਹਨਾਂ ਨੂੰ ਸੈਗਮੈਂਟ ਵੀ ਸਮਝ ਆ ਜਾਏਗਾ, ਜਿਹਨਾਂ ਨੂੰ ਸੈਗਮੈਂਟ ਸਮਝ ਆ ਜਾਏਗਾ ਉਹਨਾਂ ਨੂੰ YMS ਸਮਝ ਆ ਜਾਏਗਾ, ਉਹਨਾਂ ਨੂੰ YMS ਦੀ ਫੁੱਲ ਫਾਰਮ ਵੀ ਸਮਝ ਆ ਜਾਏਗੀ। ਵਟ ਡਜ਼ YMS ਸਟੈਂਡ ਫੋਰ ਔਰ ਉਹ ਸੈਗਮੈਂਟ ਔਰ YMS ਆਪਸ ਚ ਕਿੱਦਾਂ ਕਨੈਕਟਡ ਨੇ, ਬਟ ਉਹ ਮੈਂ ਥੋੜਾ ਅੱਗੇ ਚੱਲ ਕੇ ਕਰਾਂਗਾ। ਲੇਕਿਨ ਸਟਿਕਿੰਗ ਔਨ ਦਾ ਸਟੋਰੀ ਹੇਅਰ, ਤੇ ਉਹ ਹੁਣ ਜਿਹੜਾ ਅਬੂ ਅਲ ਮੁਹੰਮਦ ਜੁਲਾਨੀ ਸਾਹਿਬ ਨੇ ਉਹਨਾਂ ਦੇ ਕੰਟਰੋਲ ਚ ਹੈ ਬਟ ਕਿੰਨੀ ਦੇਰ ਚ ਰਹਿੰਦਾ, ਕਿਹੜੀਆਂ ਕਿਹੜੀਆਂ ਫੋਰਸਿਸ ਇੱਥੇ ਕੀ ਕਰਦੀਆਂ, ਸੋ ਅੱਗੇ ਚੱਲ ਕੇ ਦੇਖਾਂਗੇ। ਓਬਵੀਅਸਲੀ ਜੇ ਤੁਸੀਂ ਸਾਰੀ ਕਹਾਣੀ ਦੇਖੋ ਇਹ ਤੁਹਾਨੂੰ ਸਮਝ ਆ ਗਿਆ ਸਾਰੀ ਕਹਾਣੀ ਇਹਦੇ ਵਿੱਚ। ਹੁਣ ਮੇਨ ਪਲੇਅਰ ਜੋ ਮੇਰੀ
Once again, a very warm welcome. This is your host, Tania. Jee tusi tune in kita Radio Y de utte. A very warm welcome. Apna live show svere 8 baje to start ho janda. Tusi tuned in rehna hai for all the updates, entertainment, news, lifestyle and Y Media tuhade layi hamesha leke aunde ne headlines and story behind headlines and best information. So tusi tuned in rehna hai channel Y de utte and Radio Y de utte. ਓਵਰਆਲ ਵਾਈ ਮੀਡੀਆ ਤੁਹਾਡੇ ਲਈ 7 ਪਲੇਟਫਾਰਮਸ ਲੈ ਕੇ ਆਉਂਦੇ ਨੇ। ਜੇ ਤੁਸੀਂ ਚੈਨਲ ਵਾਈ ਟਿਊਨ ਇਨ ਕਰਨਾ ਹੈ ਤੁਸੀਂ ਘਰੇ ਬੈਠੇ ਆਰਾਮ ਨਾਲ ਦੇਖ ਸਕਦੇ ਹੋ 24/7 ਐਂਡ ਸੇਮ ਵਿਦ ਵਾਈ ਪਲੱਸ ਰੇਡੀਓ ਵਾਈ ਤੁਸੀਂ 24/7 ਸੁਣ ਸਕਦੇ ਹੋ। ਨੰਬਰ ਤੁਸੀਂ ਜੋ ਹੈ ਲਿਸਨਿੰਗ ਨੰਬਰ ਆਪਣੇ ਕੋਲ ਨੋਟ ਰੱਖੋ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਵੀ ਪੜ੍ਹ ਸਕਦੇ ਹੋ। ਫਾਰ ਆਲ ਦਾ ਵੀਕਲੀ ਅਪਡੇਟਸ southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਨਾਲ ਪੜ੍ਹ ਸਕਦੇ ਹੋ। ਨਾਲ ਦੀ ਨਾਲ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ। ਟੂ ਗੈਟ ਇਨ ਟੱਚ ਵਿਦ ਆਲ ਆਰ ਪਲੈਟਫਾਰਮਸ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਫਾਲੋ ਕਰਨਾ ਵੀ ਬਿਲਕੁਲ ਨਾ ਭੁੱਲਿਓ। ਤੁਸੀਂ ਯੂਟਿਊਬ ਦੇ ਉੱਤੇ ਸਬਸਕ੍ਰਾਈਬ ਕਰਨੇ ਨੇ ਚੈਨਲਸ ਚੈਨਲ ਵਾਈ 24/7 ਵਾਈ ਮੀਡੀਆ ਲਾਈਵ ਐਂਡ ਵਾਈ ਮੀਡੀਆ ਗਰੁੱਪ। ਇਹਦੇ ਨਾਲ ਹੀ ਟਿਕਟੋਕ ਦੇ ਉੱਤੇ ਤੁਸੀਂ ਸਾਨੂੰ ਫਾਲੋ ਕਰਨਾ ਆ। ਟਿਕਟੋਕ ਇਜ਼ ਵਾਈ ਮੀਡੀਆ ਅੰਡਰਸਕੋਰ ਗਰੁੱਪ, ਐਕਸ ਇਜ਼ ਵਾਈ ਮੀਡੀਆ ਗਰੁੱਪ, ਫੇਸਬੁੱਕ ਇਜ਼ ਵਾਈ ਮੀਡੀਆ ਲਾਈਵ। ਸਾਡੇ ਨਾਲ ਜੁੜ ਚੁੱਕੇ ਹਨ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਬਹੁਤ ਬਹੁਤ ਸ਼ੁਕਰੀਆ ਜੀ, ਔਰ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈਗਾ। ਔਰ ਅੱਜ ਇਸ ਤੋਂ ਪਹਿਲਾਂ ਅੱਗੇ ਵਧੀਏ, ਬਿਗ ਬ੍ਰੇਕਿੰਗ ਨਿਊਜ਼, ਸਾਡੇ ਡੈਪਟੀ ਪ੍ਰਾਈਮ ਮਿਨਿਸਟਰ ਔਰ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ, ਸ਼ੀ ਹੈਜ਼ ਰਿਜ਼ਾਈਨਡ। ਸੋ ਜਿਹੜੇ ਵੀ ਸਾਡੇ ਵਾਈ ਮੀਡੀਆ ਨੂੰ ਲਗਾਤਾਰ ਟਿਊਨਿੰਗ ਕਰਕੇ ਰੱਖਦੇ ਨੇ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਲਗਾਤਾਰ ਅਸੀਂ ਲਾਈਵ ਅਪਡੇਟਸ ਪੇਸ਼ ਕਰੀਏ। ਸੋ ਵਾਈ ਮੀਡੀਆ ਲਾਈਵ ਦੇ ਵਿੱਚ ਅੱਜ ਦੀ ਸਭ ਤੋਂ ਬੜੀ ਖਬਰ, ਫਾਲ ਕੈਬਨਿਟ ਅੱਜ ਮਤਲਬ ਕਿ ਫਾਲ ਇਕਨੋਮਿਕ ਰਿਪੋਰਟ ਪੇਸ਼ ਕਰਨੀ ਸੀਗੀ, ਅੱਜ ਡੈਪਟੀ ਪ੍ਰਾਈਮ ਮਿਨਿਸਟਰ ਦੇ ਉੱਤੇ ਨਿਗਾਵਾਂ ਸਭੀਆਂ ਸੀਗੀਆਂ, ਸਭੀਆਂ ਨਿਗਾਵਾਂ ਡੈਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਔਰ ਫਾਈਨੈਂਸ ਮਿਨਿਸਟਰ ਦੇ ਉੱਤੇ ਸੀਗੀਆਂ ਕਿ ਅੱਜ ਉਹ ਫਾਲ ਇਕਨੋਮਿਕ ਸਟੇਟਮੈਂਟ ਪੇਸ਼ ਕਰਨਗੀ। ਨਿਗਾਹ ਤੇ ਉਹਨਾਂ ਤੇ ਸੀਗੀ, ਉਸ ਤੋਂ ਬਾਅਦ ਸੀਗੀ ਨਿਗਾਹ ਸ਼ੌਨ ਫਰੇਜ਼ਰ ਤੇ। ਉਨ੍ਹਾਂ ਨੇ ਸਵੇਰੇ ਕਹਿ ਦਿੱਤਾ ਹੈ ਕਿ ਦੁਬਾਰਾ ਉਹ ਨਹੀਂ ਇਲੈਕਸ਼ਨ ਲੜਨਗੇ। ਲੇਕਿਨ ਇੱਕ ਹੋਰ ਬੰਬਸ਼ੈਲ ਨਿਊਜ਼ ਜੋ ਵੈਂਸਡੇ ਨੂੰ ਲੈ ਕੇ ਆਉਣੀ ਸੀ, ਇਹ ਖ਼ਬਰ ਅਸੀਂ ਵੈਂਸਡੇ ਨੂੰ ਲੈ ਕੇ ਆਉਣੀ ਸੀਗੀ ਕਿ ਵੈਂਸਡੇ ਨੂੰ ਕ੍ਰਿਸਟੀਆ ਫ੍ਰੀਲੈਂਡ ਜੀ ਨੂੰ ਹਟਾ ਦਿੱਤਾ ਜਾਣਾ ਸੀਗਾ। ਸੋ ਚਿੱਠੀ ਆ ਗਈ ਹੈ ਅੱਜ ਸਵੇਰੇ ਉਨ੍ਹਾਂ ਦੀ, ਅੱਜ ਸਵੇਰੇ ਚਿੱਠੀ ਆ ਗਈ ਹੈ। ਚਿੱਠੀ ਚ ਕੀ ਲਿਖਿਆ ਉਨ੍ਹਾਂ ਨੇ, ਸਾਫ਼ ਲਿਖ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ, ਇਟਸ ਬੀਨ ਐਨ ਆਨਰ ਇਨ ਮਾਈ ਲਾਈਫ ਟੂ ਸਰਵ ਦਾ ਗਵਰਨਮੈਂਟ ਫਾਰ ਕੈਨੇਡਾ ਐਂਡ ਕੈਨੇਡੀਅਨ, ਵੀ ਹੈਵ ਅਕੰਪਲਿਸ਼ਡ ਅ ਲੋਟ ਟੁਗੇਦਰ। ਸੋ ਕ੍ਰਿਸਟੀਆ ਫ੍ਰੀਲੈਂਡ ਖੁੱਲ ਕੇ ਬਾਹਰ ਆਏ ਨੇ। ਪਹਿਲੀ ਵਾਰ ਜੋ ਲੜਾਈ ਦੀ ਗੱਲ ਹੋ ਰਹੀ ਸੀ, ਅਸੀਂ ਲਗਾਤਾਰ ਤੁਹਾਡੇ ਲਈ ਸ਼ੇਅਰ ਕਰ ਰਹੇ ਸੀਗੇ ਕਿ ਡੈਪਟੀ ਪ੍ਰਾਈਮ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ ਵਿਚ ਜੋ ਲੜਾਈ ਹੋ ਰਹੀ ਸੀ, ਅੱਜ ਖੁੱਲ ਕੇ ਬਾਹਰ ਆ ਗਈ ਹੈ। ਉਨ੍ਹਾਂ ਨੇ ਕਹਿਤਾ ਹੈ ਕਿ ਫਰਾਈਡੇ ਨੂੰ ਤੁਸੀਂ ਕਿਹਾ ਕਿ ਤੁਸੀਂ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਇਨ੍ਹਾਂ ਨੂੰ ਕਿਹਾ ਕਿ ਤੁਸੀਂ ਹੁਣ ਫਾਈਨੈਂਸ ਮਿਨਿਸਟਰ ਨਹੀਂ ਆਉਂਗੇ, ਇੱਕ ਹੋਰ ਕੈਬਨਿਟ ਪੋਜੀਸ਼ਨ ਦਿੱਤੀ ਗਈ, ਤੇ ਉਨ੍ਹਾਂ ਨੇ ਕਿਹਾ ਕਿ ਜੀ ਮੇਰੇ ਲਈ ਇਹ ਠੀਕ ਹੈ ਕਿ ਮੈਂ ਕੈਬਨਿਟ ਤੋਂ ਹੀ ਬਾਹਰ ਹੋ ਜਾ। ਠੀਕ ਹੈ, ਸੋ ਟੂ ਬੀ ਇਫੈਕਟਿਵ ਅ ਮਿਨਿਸਟਰ ਮਸਟ ਸਪੀਕ ਆਫ ਔਨ ਬਿਹਾਫ ਆਫ ਪ੍ਰਾਈਮ ਮਿਨਿਸਟਰ ਐਂਡ ਵਿਦ ਫੁੱਲ ਕੌਨਫੀਡੈਂਸ। ਸੋ ਉਨ੍ਹਾਂ ਨੇ ਕਹਿ ਦਿੱਤਾ ਹੈ ਕਿ ਆਈ ਨੋ ਲੋਂਗਰ ਕ੍ਰੈਡੀਬਲੀ ਇੰਜੋਏ ਦੈਟ ਕੌਨਫੀਡੈਂਸ। ਲਓ ਜੀ, ਬਹੁਤ ਬੜੀ ਗੱਲ, ਜੋ ਲੜਾਈ ਹੈ ਖੁੱਲ ਕੇ ਬਾਹਰ ਆਈ ਹੈ ਜੀ। ਆਈ ਨੋ ਲੋਂਗਰ ਕ੍ਰੈਡੀਬਲੀ ਇੰਜੋਏ ਦੈਟ ਕੌਨਫੀਡੈਂਸ ਐਂਡ ਪੋਜੈਸ ਦ ਅਥਾਰਟੀ ਦੈਟ ਕਮਸ ਵਿਦ ਇਟ। ਸੋ ਡੈਪਟੀ ਪ੍ਰਾਈਮ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ ਦੇ ਵਿੱਚ ਜੋ ਲੜਾਈ ਚੱਲ ਰਹੀ ਸੀ, ਅੱਜ ਜੋ ਸਿੱਧੀ ਖੁੱਲ ਕੇ ਬਾਹਰ ਆ ਗਈ ਹੈ। ਸੋ ਆਰ ਕੰਟਰੀ ਫੇਸਿਸ ਅ ਚੈਲੇਂਜ ਟੂਡੇ। ਸਾਡੀ ਇਨਕਮਿੰਗ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਹੈ ਯੂਐਸ ਦੇ ਵਿੱਚ, ਉਹ ਅਗਰੈਸਿਵ ਇਕਨੋਮਿਕ ਨੈਸ਼ਨਲਿਜ਼ਮ ਦੀ ਪਾਲਿਸੀ ਇਖਤਿਆਰ ਕਰ ਰਹੀ ਹੈ, ਜਿਹਦੇ ਵਿੱਚ ਕਿ 25% ਟੈਰਿਫ ਹੈ। ਇਹ ਤੁਹਾਨੂੰ ਦਿਖਾ ਰਹੇ ਹਾਂ, ਚਿੱਠੀ ਲਿਖੀ ਹੈ ਜੋ ਡੈਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਨੇ ਚਿੱਠੀ ਲਿਖੀ ਆ, ਔਰ ਖੁੱਲ ਕੇ ਲੜਾਈ ਬਾਹਰ ਆਈ ਹੈ ਡੈਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਔਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਵਿੱਚ। ਉਨ੍ਹਾਂ ਨੇ ਕਹਿਤਾ ਹੈ ਕਿ ਅੱਜ 25% ਟੈਰਿਫ ਦੇ ਨਾਲ ਲੜਾਈ ਹੈ, ਸੋ ਸਾਨੂੰ ਇਹ ਥ੍ਰੈਟ ਐਕਸਟ੍ਰੀਮਲੀ ਸੀਰੀਅਸਲੀ ਲੈਣਾ ਚਾਹੀਦਾ। ਸੋ ਹੋਰ ਉਨ੍ਹਾਂ ਨੇ ਕਿਹਾ ਹੈਗਾ ਹੈ ਕਿ ਸਾਨੂੰ ਚਾਹੀਦਾ ਹੈਗਾ ਹੈ ਕਿ ਅਸੀਂ ਆਪਣੇ ਫਿਜ਼ੀਕਲ ਰਿਜ਼ਰਵਸ ਠੀਕ ਰੱਖੀਏ, ਤਾਂ ਕਿ ਕਮਿੰਗ ਟੈਰਿਫ ਵਾਰ ਹੈ, ਇਹਦਾ ਮਤਲਬ ਕੋਸਟਲੀ ਪੋਲੀਟੀਕਲ ਗੇਮਿਕਸ। ਓਹੋ, ਖੁੱਲ ਕੇ ਵਾਰ ਕੀਤਾ ਕਿ ਜਿਹੜੇ ਕੋਸਟਲੀ ਪੋਲੀਟੀਕਲ ਗੇਮਿਕਸ ਨੇ ਉਹ ਅਸੀਂ ਅਫੋਰਡ ਨਹੀਂ ਕਰ ਸਕਦੇ। ਔਰ ਉਨ੍ਹਾਂ ਨੇ ਕੀ ਕਿਹਾ ਹੈ ਕਿ ਵਿਚ ਮੇਕ ਕੈਨੇਡੀਅਨਸ ਡਾਊਟ ਦੈਟ ਵੀ ਰਿਕਗਨਾਈਜ਼ ਦ ਗ੍ਰੈਵਿਟੀ ਆਫ ਦ ਮੂਮੈਂਟ। ਮਤਲਬ ਅੱਜ ਜਿਹੜੀਆਂ ਤੁਸੀਂ ਫ੍ਰੀਬੀਜ਼ ਦੇ ਰਹੇ ਹੋ ਨਾ, $250 ਵਾਲੀਆਂ, ਇਹ ਫ੍ਰੀ GST ਕਰਨ ਵਾਲੀਆਂ $250 ਵਾਲੀਆਂ ਜਿਹੜੀਆਂ ਤੁਸੀਂ ਫ੍ਰੀਬੀਜ਼ ਦੇ ਰਹੇ ਹੋ, ਕੈਨੇਡੀਅਨਸ ਅਫੋਰਡ ਨਹੀਂ ਕਰ ਸਕਦੇ। ਲੜਾਈ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਕਿ ਉਹ ਕਹਿ ਰਹੇ ਸੀਗੇ ਕਿ ਅਸੀਂ ਇਹ ਨਹੀਂ ਦੇਣਾ। ਸੋ ਦੈਟ ਮੀਨਸ ਪੁਸ਼ਿੰਗ ਬੈਕ ਅਗੇਂਸਟ ਅਮੈਰੀਕਾ ਫਸਟ, ਇਕਨੋਮਿਕ ਨੈਸ਼ਨਲਿਜ਼ਮ। ਬਾਕੀ ਉਹਨਾਂ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਨੇ, ਬਟ ਦਿਸ ਇਜ਼ ਅ ਬਿਗ ਨਿਊਜ਼। ਅਸੀਂ ਵੈਂਸਡੇ ਨੂੰ ਐਕਸਪੈਕਟ ਕਰ ਰਹੇ ਸੀ, ਔਰ ਇਹ ਨਹੀਂ ਐਕਸਪੈਕਟ ਕਰ ਰਹੇ ਸੀ ਕਿ ਖੁੱਲ ਕੇ ਲੜਾਈ ਹੋਏਗੀ। ਦੇਖੋ ਇਹ ਚੀਜ਼ ਅਸੀਂ ਐਡਮਿਟ ਕਰਦੇ ਹਾਂ ਕਿ ਇਸ ਕਾਰਨ ਤਾਂ ਸਾਨੂੰ ਅੰਦਾਜ਼ਾ ਨਹੀਂ ਸੀਗਾ ਕਿ ਖੁੱਲ ਕੇ ਇੰਨੀ ਲੜਾਈ ਹੋਏਗੀ। ਵੈਂਸਡੇ ਨੂੰ ਇਹ ਖ਼ਬਰ ਅਸੀਂ ਸੋਚ ਰਹੇ ਸੀ ਕਿ ਅਸੀਂ ਲੈ ਕੇ ਆਉਣੀ ਹੈ ਕਿ ਕ੍ਰਿਸਟੀਆ ਫ੍ਰੀਲੈਂਡ ਵੀ ਬਾਹਰ ਹੋਏ ਫਾਈਨੈਂਸ ਮਿਨਿਸਟਰ ਤੋਂ, ਤੇ ਬਾਹਰ ਕਾਰਨ ਹੀ ਅੰਦਰ ਹੋ ਗਏ। ਠੀਕ ਹੈ, ਇਹ ਤੇ ਅਸੀਂ ਖ਼ਬਰ ਵੈਂਸਡੇ ਨੂੰ ਲੈ ਕੇ ਆਉਣੀ ਸੀ, ਔਰ ਡੈਪਟੀ ਪ੍ਰਾਈਮ ਮਿਨਿਸਟਰ ਸ਼ਾਇਦ ਇਹਨਾਂ ਕੋਲ ਬਚਿਆ ਰਹੇ, ਹੋਰ ਕੋਈ ਕੈਬਨਿਟ ਪੋਜੀਸ਼ਨ ਦਿੱਤੀ ਜਾਏਗੀ। ਇਹ ਖ਼ਬਰ ਔਰ ਲੜਾਈ ਇਹਨਾਂ ਦੀ ਹੋ ਰਹੀ ਸੀ ਉਹ ਪਤਾ ਸੀਗਾ, ਇੱਥੇ ਤੱਕ ਪਤਾ ਸੀ, ਬਟ ਇਹ ਕੈਬਨਿਟ ਤੋਂ ਹੀ ਬਾਹਰ ਹੋ ਜਾਣਗੇ ਔਰ ਖੁੱਲ ਕੇ ਲੜਾਈ ਸਾਹਮਣੇ ਰੱਖ ਦੇਣਗੇ, ਇਸ ਗੱਲ ਦਾ ਅੰਦਾਜ਼ਾ ਨਹੀਂ ਸੀਗਾ। ਸੋ ਕੈਬਨਿਟ ਮਿਨਿਸਟਰ ਤੇ ਅਲੱਗ ਹੁੰਦੇ ਦੇਖੇ ਨੇ, ਉਧਰੋਂ ਸ਼ੌਨ ਫਰੇਜ਼ਰ ਸਾਹਿਬ ਅਲੱਗ ਹੋ ਗਏ ਨੇ, ਉਹਨਾਂ ਦਾ ਖੈਰ ਕਹਿਤਾ ਕਿ ਪਰਸਨਲ ਡਿਸੀਜ਼ਨ ਹੈ ਉਹਨਾਂ ਦਾ, ਇਸ ਕਾਰਨ ਉਹ ਬਾਹਰ ਹੋ ਰਹੇ ਨੇ। ਸੋ ਦੋ ਕੈਬਨਿਟ ਮਿਨਿਸਟਰ ਅੱਜ ਟਰੂਡੋ ਸਾਹਿਬ ਦੀ ਸਰਕਾਰ ਤੋਂ ਬਾਹਰ, ਖੈਰ ਕੈਬਨਿਟ ਮਿਨਿਸਟਰ ਆਉਂਦੇ ਨੇ ਜਾਂਦੇ ਨੇ ਕੋਈ ਇੰਨੀ ਬੜੀ ਗੱਲ ਨਹੀਂ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਕ੍ਰਿਸਟੀਆਨ ਫ੍ਰੀਲੈਂਡ ਜੀ ਬਾਹਰ ਗਏ ਨੇ ਉਹ ਕਮਾਲ ਹੈ। ਖੈਰ ਪਿਛਲੇ ਕਾਫੀ ਹਫ਼ਤਿਆਂ ਤੋਂ ਲੜਾਈ ਤੇ ਚੱਲ ਹੀ ਰਹੀ ਸੀਗੀ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆਨ ਫ੍ਰੀਲੈਂਡ ਔਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਸਾਹਿਬ ਦੇ ਵਿੱਚ, ਲੇਕਿਨ ਲੜਾਈ ਏਦਾਂ ਖੁੱਲ ਕੇ ਬਾਹਰ ਆਏਗੀ ਔਰ ਆ ਸਾਰਾ ਕੁਝ ਹੋਏਗਾ, ਇਹ ਇਸ ਗੱਲ ਦਾ ਸਾਨੂੰ ਅੰਦਾਜ਼ਾ ਨਹੀਂ ਸੀਗਾ। ਸੋ ਲੜਾਈ ਆ ਗਈ ਜੀ ਖੁੱਲ ਕੇ ਬਾਹਰ ਔਰ ਬਹੁਤ ਕੁਝ ਹੈ ਅੱਜ, ਬਹੁਤ ਸਾਰੀਆਂ ਡਿਵੈਲਪਮੈਂਟਸ ਹੋਣਗੀਆਂ। ਸੋ ਮੇਜਰ ਚੀਜ਼ ਅੱਗੇ ਚੱਲ ਕੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਕਿ ਅੱਜ ਮੈਂ ਬਸ ਇੰਨੀ ਹੀ ਗੱਲ ਕਰ ਸਕਦਾ ਕਿ ਹੁਣ ਤੱਕ ਇਸ ਸਾਲ ਦਾ ਟਰੂਡੋ ਸਰਕਾਰ ਲਈ ਇਹ ਸਭ ਤੋਂ ਬੜਾ ਝਟਕਾ ਹੈ ਅੱਜ ਦਾ ਕੈਲੰਡਰ। ਹੁਣ ਇਸ ਤੋਂ ਬੜਾ ਕੁਝ ਹੋਰ ਹੋ ਜਾਵੇ, ਹਜੇ ਸਾਲ ਪੂਰਾ ਨਹੀਂ ਹੋਇਆ। ਮੰਡੇ ਡਿਸੰਬਰ 16th, ਸੋਮਵਾਰ ਡਿਸੰਬਰ 16th ਨੂੰ ਟਰੂਡੋ ਸਰਕਾਰ ਲਈ ਹੁਣ ਤੱਕ ਦਾ ਇਹ ਸਭ ਤੋਂ ਬੜਾ ਝਟਕਾ ਹੈ। ਇਹ ਕਿਉਂ ਹੈ? ਕਿਉਂਕਿ ਕੈਨੇਡੀਅਨਸ ਪਹਿਲਾਂ ਹੀ ਫਾਲ ਇਕਨੋਮਿਕ ਸਟੇਟਮੈਂਟ ਤਾਂ ਆ ਹੀ ਨਹੀਂ ਰਹੀ, ਇਹ ਫਾਲ ਥੋੜੀ ਹੈ, ਤਾਂ ਸੈਂਟਾ ਕਲੌਸ ਇਕਨੋਮਿਕ ਸਟੇਟਮੈਂਟ ਸੀਗੀ। ਸੈਂਟਾ ਕਲੌਸ ਇਕਨੋਮਿਕ ਸਟੇਟਮੈਂਟ ਕਿਉਂ ਕਹਿ ਰਿਹਾ ਮੈਨੂੰ? ਫਾਲ ਇਕਨੋਮਿਕ ਸਟੇਟਮੈਂਟ ਤਾਂ ਫਾਲ ਤੇ ਆਉਣੀ ਚਾਹੀਦੀ ਸੀਗੀ, ਅਦਰ ਸੈਂਟਾ ਕਲੌਸ ਆ ਗਿਆ ਇਸ ਵੇਲੇ, ਵਿੰਟਰ ਸ਼ੁਰੂ ਹੋ ਗਿਆ, ਵਿੰਟਰ ਵੀ ਮੁੱਕਣ ਤੇ ਆ ਜਾਣਾ ਹੋਰ ਥੋੜੀ ਦੇਰ ਨੂੰ। ਸੋ ਇੱਕ ਤੇ ਵੈਸੇ ਹੀ ਫਾਲ ਇਕਨੋਮਿਕ ਸਟੇਟਮੈਂਟ ਬਹੁਤ ਲੇਟ ਔਰ ਆਪਸ ਦੇ ਵਿੱਚ ਲੜਾਈ ਚੱਲ ਰਹੀ ਹੈ ਪ੍ਰਾਈਮ ਮਿਨਿਸਟਰ ਔਰ ਡਿਪਟੀ ਪ੍ਰਾਈਮ ਮਿਨਿਸਟਰ ਦੀ, ਫਾਲ ਇਕਨੋਮਿਕ ਸਟੇਟਮੈਂਟ ਲੇਟ, ਔਰ ਜਿਸ ਦਿਨ ਫਾਲ ਇਕਨੋਮਿਕ ਸਟੇਟਮੈਂਟ ਆਣੀ ਸੀਗੀ ਉਸ ਦਿਨ ਇਹ ਬੌਮਸ਼ੈਲ ਰੈਜ਼ਿਗਨੇਸ਼ਨ, ਰੈਜ਼ਿਗਨੇਸ਼ਨ ਨਹੀਂ ਬੌਮਸ਼ੈਲ ਰੈਜ਼ਿਗਨੇਸ਼ਨ, ਕਿ ਉਹ ਕਹਿ ਰਹੇ ਜੀ ਕਿ ਤੁਹਾਨੂੰ ਮੇਰੇ ਤੇ ਕੌਨਫੀਡੈਂਸ ਹੀ ਨਹੀਂ ਰਹਿ ਗਿਆ, ਮੈਂ ਤੁਹਾਡੇ ਕੈਬਨਿਟ ਚ ਹੀ ਨਹੀਂ ਰਹਿਣਾ। ਉਹ ਜੇ ਤਾਂ ਬੱਚੇ ਰੁੱਸ ਜਾਂਦੇ ਨੇ, ਨਾਰਾਜ਼ ਹੋ ਜਾਂਦੇ ਨੇ, ਇਹ ਸਿਲਸਿਲਾ ਚੱਲ ਰਿਹਾ। ਖੈਰ ਅੱਜ ਤੇ ਇਹਦੇ ਤੇ ਹੀ ਕਹਾਣੀ ਹੈ, ਸਾਰਾ ਹਫ਼ਤਾ ਚੱਲੇਗੀ। 4 ਵਜੇ ਅੱਜ ਸਰਕਾਰ ਨੇ ਫਾਲ ਇਕਨੋਮਿਕ ਸਟੇਟਮੈਂਟ ਰਿਲੀਜ਼ ਕਰਨ ਦਾ ਸਾਨੂੰ ਪਿਛਲੇ ਹਫ਼ਤੇ ਦੱਸਤਾ ਸੀ ਕਿ ਸੋਮਵਾਰ 4 ਵਜੇ ਜੀ ਆਏਗੀ। ਅਸੀਂ ਕਿਹਾ ਠੀਕ ਹੈ, ਅਸੀਂ ਤਿਆਰੀਆਂ ਕਰ ਰਹੇ ਹਾਂ ਉਹਦੀਆਂ। ਅਸੀਂ ਕਿਹਾ ਜੀ ਇਹਨਾਂ ਨੇ ਇਕਨੋਮਿਕ ਸਟੇਟਮੈਂਟ ਦੇਣੀ ਹੈ ਵੈਂਸਡੇ ਨੂੰ, ਇਹਨਾਂ ਦਾ ਡੱਬਾ ਗੋਲ ਹੋ ਜਾਣਾ ਹੈ, ਵੈਂਸਡੇ ਨੂੰ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਣਾ ਹੈ ਪ੍ਰਧਾਨ ਮੰਤਰੀ ਸਾਹਿਬ ਨੇ, ਔਰ ਇਹਨਾਂ ਨੂੰ ਕੋਈ ਛੋਟੀ ਮੋਟੀ ਹੋਰ ਕੈਬਨਿਟ ਜਾਂ ਵਧੀਆ ਕੈਬਨਿਟ ਦੇ ਦੇਣਗੇ, ਅਸੀਂ ਇਹੀ ਸੋਚ ਰਹੇ ਸੀਗੇ। ਕਿਉਂਕਿ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੀ ਅਗਲੀ ਲੜਾਈ ਜਿਹੜੀ ਹੈ ਉਹਦੀ ਤਿਆਰੀ ਅਸੀਂ ਬੜੀ ਦੇਰ ਦੀ ਕਹਿ ਰਹੇ ਹਾਂ ਕਿ ਉਹ ਬੜੀ ਦੇਰ ਦੀ ਚੱਲ ਰਹੀ ਹੈ, ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੀ ਲੜਾਈ ਦੀ ਅਗਲੀ ਜਿਹੜੀ ਤਿਆਰੀ ਹੈ ਉਹ ਲਗਾਤਾਰ ਚੱਲ ਰਹੀ ਹੈ। ਠੀਕ ਹੈ, ਸੋ ਬਹੁਤ ਹੀ ਮਤਲਬ ਜਿਸ ਫਰੈਂਕ ਤਰੀਕੇ ਦੇ ਨਾਲ, ਜਿਸ ਸਟ੍ਰੇਟ ਫਾਰਵਰਡ ਤਰੀਕੇ ਦੇ ਨਾਲ, ਜਿਸ ਖੁਲਦਲੀ ਦੇ ਨਾਲ ਉਹਨਾਂ ਨੇ ਇਹ ਲੜਾਈ ਲੜੀ ਹੈ, ਤੇ ਦੇਖਦੇ ਹਾਂ ਕੀ ਹੁੰਦਾ ਹੈ। ਹੁਣ ਬਹੁਤ ਬਹੁਤ ਇੰਟਰਸਟਿੰਗ ਟਾਈਮ ਹੈ, ਮੈਂ ਬਸ ਇੰਨਾ ਹੀ ਕਹਿ ਸਕਦਾ, ਵੈਰੀ ਵੈਰੀ ਇੰਟਰਸਟਿੰਗ ਟਾਈਮ ਸਾਡੀ ਕੈਨੇਡਾ ਦੀ ਸਿਆਸਤ ਦੇ ਵਿੱਚ ਔਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਇਸ ਸਾਲ ਦਾ, ਟਰੂਡੋ ਸਰਕਾਰ ਲਈ ਇਸ ਸਾਲ ਦਾ ਸਭ ਤੋਂ ਬੜਾ ਝਟਕਾ। ਦਿਸ ਇਜ਼ ਦਾ ਬਿਗੈਸਟ ਬਲੋ ਅਪ ਅੰਟਿਲ ਨਾਓ ਫਾਰ ਆਰ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ। ਸੋ ਦੇਖਦੇ ਹਾਂ ਜੀ ਕੀ ਹੁੰਦਾ। ਸੋ ਲਗਾਤਾਰ ਵਾਈ ਮੀਡੀਆ ਲਾਈਵ ਦਾ ਮਤਲਬ ਇਹੀ ਹੈ ਕਿ ਖ਼ਬਰ ਜਿੱਦਾਂ ਹੀ ਆਏਗੀ ਸਵੇਰੇ 8 ਵਜੇ ਤੋਂ ਲਗਾਤਾਰ ਲਾਈਵ ਖ਼ਬਰਾਂ, ਬਖਸ਼ੀ ਜੀ ਔਰ ਤਾਨੀਆ ਜੀ ਤੁਹਾਡੇ ਲਈ ਸਵੇਰੇ 8 ਵਜੇ ਤੋਂ ਲਗਾਤਾਰ ਲਾਈਵ ਖ਼ਬਰਾਂ ਪੇਸ਼ ਕਰ ਰਹੇ ਨੇ। ਬਟ ਆਈ ਥਿੰਕ ਵੀ ਸੇਵ ਦ ਬੈਸਟ ਔਰ ਦ ਬਿਗੈਸਟ ਬੌਮਸ਼ੈਲ ਫਾਰ 9 AM, ਜਿੱਦਾਂ ਹੀ ਮੈਂ ਜੁਆਇਨ ਕੀਤਾ ਉਸੇ ਤਰ੍ਹਾਂ ਅਸੀਂ ਬੜੀ ਖ਼ਬਰ ਲਿਆ ਕੇ ਦਿੱਤੀ ਹੈ। ਤਾਨੀਆ ਜੀ ਕੀ ਹਾਲ ਹੈ ਤੁਹਾਡਾ? ਗੁੱਡ ਮਾਰਨਿੰਗ, ਠੀਕ ਹੈ ਜੀ, ਤੁਸੀਂ ਠੀਕ ਹੋ?
ਜੀ ਬਿਲਕੁਲ ਯੁਗਵੀਰ ਜੀ, ਬਹੁਤ ਵਧੀਆ, ਵਾਹਿਗੁਰੂ ਜੀ ਦੀ ਮਿਹਰ ਆ। ਐਂਡ ਇਹਦੇ ਨਾਲ ਹੀ ਹੋਪਫੁਲੀ ਆਪਣੇ ਸਾਰੇ ਵਿਅਰਸ ਐਂਡ ਲਿਸਨਰਸ ਵੀ ਚੜ੍ਹਦੀ ਕਲਾ ਚ ਹੋਣਗੇ, ਖੁਸ਼ ਹੋਣਗੇ, ਤੰਦਰੁਸਤ ਹੋਣਗੇ। ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ?
ਮੈਂ ਬਿਲਕੁਲ ਠੀਕ ਹਾਂ ਜੀ। ਔਰ ਤਾਨੀਆ ਜੀ ਤੁਸੀਂ ਦੇਖੋ ਇੱਕ ਗੱਲ ਤਾਂ ਮੰਨੋਗੇ ਵੀ ਜਦੋਂ ਅਸੀਂ ਆਉਂਦੇ ਹਾਂ ਔਰ ਜਿਹੜੇ ਸਾਡੇ ਲਿਸਨਰ ਦਰਸ਼ਕ ਸਵੇਰੇ 8 ਵਜੇ ਵਾਈ ਮੀਡੀਆ ਲਾਈਵ ਟਿਊਨ ਇਨ ਕਰ ਲੈਂਦੇ ਨੇ, ਉਹਨਾਂ ਨੂੰ ਤੁਸੀਂ ਸਵੇਰੇ 8 ਵਜੇ ਤੁਸੀਂ ਇੰਦਰਜੀਤ ਬਖਸ਼ੀ ਜੀ ਔਰ ਤੁਹਾਡੀ ਸਾਰੀ ਟੀਮ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਲੇਟੈਸਟ ਸਾਰੀਆਂ ਖ਼ਬਰਾਂ ਸੁਣਾਉਂਦੀ ਹੈ ਸਵੇਰੇ 8 ਵਜੇ ਤੋਂ। ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਵਾਅਦਾ ਹੈ ਕਿ ਟੋਟਲ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ 45 ਨਿਊਜ਼ ਤੁਹਾਨੂੰ ਸੁਣਾਉਣੀਆਂ ਨੇ। ਸੋ ਤੁਹਾਡੀਆਂ ਖ਼ਬਰਾਂ ਤੋਂ ਇਲਾਵਾ ਜੋ ਤੁਸੀਂ ਔਰ ਬਖਸ਼ੀ ਜੀ ਨੇ ਨਾ ਸੁਣਾਈਆਂ ਹੋਣ, ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਨਿਊਜ਼ ਤੁਹਾਨੂੰ ਸੁਣਾਈਏ ਔਰ ਟੋਟਲ 45 ਕਰ ਦਈਏ 2 ਵਜੇ ਤੱਕ। ਸੋ 2 ਨਿਊਜ਼ ਤੇ ਤੁਹਾਨੂੰ ਅੱਜ ਇੰਪੋਰਟੈਂਟ ਸੁਣਾਈ ਦਿੱਤੀਆਂ ਨੇ। ਸੋ ਇੱਕ ਤੇ ਮੇਰੇ ਖਿਆਲ ਨਾਲ ਤੁਸੀਂ ਵੀ ਮੰਨੋਗੇ ਕਿ ਇਹ ਬਹੁਤ ਬੜੀ ਖ਼ਬਰ ਹੈ ਕਿ ਕ੍ਰਿਸਟੀਆ ਫ੍ਰੀਲੈਂਡ ਜੀ ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਜੀ ਰਿਜ਼ਾਈਨ ਕਰਨਾ, ਤੇ ਸਾਨੂੰ ਲੱਗਦਾ ਸੀਗਾ ਕਿ ਮਤਲਬ ਕੈਬਨਿਟ ਸ਼ਫਲ ਸੀਗਾ ਵੈਂਸਡੇ ਨੂੰ, ਲੇਕਿਨ ਇਹ ਕੁਛ ਹੋਏਗਾ ਇਹ ਕਿਸੇ ਨੇ ਅੰਦਾਜ਼ਾ ਨਹੀਂ ਸੀ ਲਗਾਇਆ। ਹਾਂ ਇੱਕ ਚੀਜ਼ ਅਸੀਂ ਹੋਰ ਅਸੀਂ ਕਹਿ ਦਿੰਦੇ ਹਾਂ ਕਿ ਇਹ ਖਬਰ ਜਿਹੜੀ ਹੈਗੀ ਆ ਬਾਈ ਦ ਟਾਈਮ ਜਦੋਂ ਅਸੀਂ ਤੁਹਾਨੂੰ ਦਿੱਤੀ ਹੈ ਉਸ ਵੇਲੇ ਇਹ ਜਿਹੜੀ ਖਬਰ ਹੈ ਉਹ ਮੈਂ ਸਾਰੇ ਮੇਨ ਸਟ੍ਰੀਮ ਦੀਆਂ ਅਖਬਾਰਾਂ ਚੈਨਲ ਸਭ ਦੇਖ ਰਿਹਾ ਸੀਗਾ ਸਿਰਫ ਇੱਕ ਮੇਨ ਸਟ੍ਰੀਮ ਦੇ ਚੈਨਲ ਨੇ ਅਜੇ ਤੱਕ ਉਹ ਖਬਰ ਦਿੱਤੀ ਸੀ ਹੋਰ ਕਿਤੇ ਵੀ ਉਹ ਖਬਰ ਜਿਹੜੀ ਆ ਉਹ ਨਹੀਂ ਆਈ ਸੀਗੀ ਈਵਨ ਮੈਂ ਬੜੀ ਕੌਨਫੀਡੈਂਟਲੀ ਕਹਿ ਰਿਹਾ ਕਿ ਸੀਬੀਸੀ ਦੇ ਵੀ ਉਹ ਖਬਰ ਹਜੇ ਨਹੀਂ ਆਈ ਸੀਗੀ ਟੋਰੋਂਟੋ ਸਟਾਰ ਗਲੋਬ ਐਂਡ ਮੇਲ ਕਿਤੇ ਵੀ ਹਜੇ ਉਹ ਖਬਰ ਨਹੀਂ ਸੀਗੀ ਜਦੋਂ ਅਸੀਂ ਬ੍ਰੇਕ ਨਿਊਜ਼ ਬ੍ਰੇਕ ਜਿਹੜੀ ਤੁਹਾਡੇ ਲਈ ਕਰ ਦਿੱਤੀ ਸੀ ਅਸਲ ਚ ਕੀ ਸੀਗਾ ਕਿ ਉਹ ਸ਼ੌਨ ਫਰੇਜ਼ਰ ਹੋਣਾ ਦੀ ਪ੍ਰੈਸ ਕਾਨਫਰੰਸ ਚਲਦੀ ਪਈ ਸੀਗੀ ਸੋ ਉੱਥੇ ਵੀ ਟਾਈਮ ਲੱਗਿਆ ਉਹਨਾਂ ਨੂੰ ਮੇਰੇ ਖਿਆਲ ਨਾਲ ਬਾਈ ਦ ਟਾਈਮ ਉਹ ਸ਼ੌਨ ਫਰੇਜ਼ਰ ਦੀ ਪ੍ਰੈਸ ਕਾਨਫਰੰਸ ਨੂੰ ਬੰਦ ਕਰਦੇ ਕਿਉਂਕਿ ਇਧਰੋਂ ਹਾਊਸਿੰਗ ਮਿਨਿਸਟਰ ਸ਼ੌਨ ਫਰੇਜ਼ਰ ਸਾਹਿਬ ਫੈਡਰਲ ਕੈਬਨਿਟ ਛੱਡ ਰਹੇ ਸੀ ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ ਥੋੜੇ ਜਜ਼ਬਾਤੀ ਵੀ ਹੋ ਗਏ ਉਹ ਤੇ ਉਹਨਾਂ ਦੀ ਹਜੇ ਚਲਦੀ ਪਈ ਸੀ ਪ੍ਰੈਸ ਕਾਨਫਰੰਸ ਇਹ ਖਬਰ ਆ ਗਈ ਅਸੀਂ ਫਟਾਫਟ ਵਾਈ ਮੀਡੀਆ ਤੇ ਜਿਹੜੀ ਆ ਉਹ ਜਾਰੀ ਕਰ ਦਿੱਤੀ ਖੈਰ ਸ਼ੌਨ ਫਰੇਜ਼ਰ ਸਾਹਿਬ ਦੀ ਖਬਰ ਇਹ ਹੈ ਕਿ ਉਹ ਅਗਲੀ ਇਲੈਕਸ਼ਨ ਵੀ ਨਹੀਂ ਲੜਨਗੇ ਕੈਬਨਿਟ ਤੋਂ ਵੀ ਬਾਹਰ ਹੋ ਰਹੇ ਨੇ ਕਿਉਂ ਕਰ ਰਹੇ ਨੇ ਸਾਰਾ ਕੁਝ ਉਹਨਾਂ ਨੇ ਸਿੰਪਲ ਜਿਹਾ ਕਹਿਤਾ ਜੀ ਫੈਮਿਲੀ ਰੀਜ਼ਨ ਔਰ ਆਪਣੇ ਐਂਡ ਦੇ ਵਿੱਚ ਸਟੇਟਮੈਂਟ ਕਹਿਤਾ ਕਿ ਆਈ ਬੀ ਜੁਆਇਨਿੰਗ ਮਾਈ ਫੈਮਿਲੀ ਫਾਰ ਕ੍ਰਿਸਮਸ ਵੈਰੀ ਸੂਨ ਔਰ ਥੋੜਾ ਜਿਹਾ ਜਜ਼ਬਾਤੀ ਹੋ ਗਿਆ ਔਰ ਆਖਰੀ ਉਹਨਾਂ ਨੇ ਕਿਹਾ ਜੀ ਹੁਣ ਮੈਂ ਜਾ ਰਿਹਾ ਆਪਣੀ ਕੈਬਨਿਟ ਮੀਟਿੰਗ ਉਹ ਕਹਿੰਦੇ ਐਜ਼ ਅ ਮਿਨਿਸਟਰ ਮੇਰੀ ਇਹ ਇੱਕ ਮੀਟਿੰਗ ਤਾਂ ਬਣਦੀ ਹੈ ਹੁਣ ਆਖਰੀ ਸੋ ਕਿਉਂਕਿ ਸਵੇਰੇ ਤੋਂ ਹੀ ਅਰਲੀ ਮਾਰਨਿੰਗ ਅੱਜ ਸਵੇਰੇ 9:30 ਇਹਨਾਂ ਦੀ ਕੈਬਨਿਟ ਮੀਟਿੰਗ ਹੈ ਸੋ ਪ੍ਰਧਾਨ ਮੰਤਰੀ ਸਾਹਿਬ ਕੈਬਨਿਟ ਮੀਟਿੰਗ ਅਟੈਂਡ ਕਰ ਰਹੇ ਨੇ ਪਰ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਫਾਇਰ ਵਰਕਸ ਦੀਵਾਲੀ ਤੋਂ ਵੀ ਬੜੇ ਹੋਣਗੇ ਦੀਵਾਲੀ ਤੇ ਪਟਾਕੇ ਚੱਲਦੇ ਨੇ ਪਰ ਇੱਥੇ ਤਾਂ ਬੜੇ ਬੜੇ ਬੰਬ ਚੱਲ ਰਹੇ ਨੇ ਬੰਬ ਸ਼ੈਲ ਨਿਊਜ਼ ਹੈ ਸੋ ਫਾਇਰ ਵਰਕਸ ਕਾਫੀ ਬੜੇ ਹੋਣਗੇ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਦੀ ਕੈਬਨਿਟ ਮੀਟਿੰਗ ਦੇ ਵਿੱਚ ਕ੍ਰਿਸਟਾ ਫ੍ਰੀਲੈਂਡ ਜੀ ਦੇ ਇਸ ਅਸਤੀਫੇ ਦਾ ਕੀ ਅਸਰ ਪਏਗਾ ਔਰ ਇਹਦੇ ਬਹੁਤ ਜ਼ਿਆਦਾ ਇੰਪਲੀਕੇਸ਼ਨ ਹੋ ਸਕਦੇ ਨੇ ਬਟ ਇਸ ਚੀਜ਼ ਮੈਂ ਹੋਰ ਵੀ ਇੱਥੇ ਕਹਿ ਦੂੰਗਾ ਲੀਡਰ ਉਹੀ ਹੁੰਦਾ ਹੈ ਹੂ ਕੈਨ ਟਰਨ ਚੈਲੇਂਜਿਸ ਐਡਵਰਸਰੀਜ ਇਨ ਟੂ ਓਪਰਚੁਨਿਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹ ਪਤਾ ਸੀਗਾ ਕਿ ਕ੍ਰਿਸਟਾ ਫ੍ਰੀਲੈਂਡ ਪੋਟੈਂਸ਼ੀਅਲ ਸਕਸੈਸਰ ਹੈ ਮਾਰਕ ਕਾਰਨੇ ਵੀ ਹੈ ਸੋ ਦੋਨਾਂ ਦੇ ਵਿੱਚੋਂ ਕਿਹਨੂੰ ਚੁਣਿਆ ਜਾਏ ਔਰ ਆਪਣੀ ਕੁਰਸੀ ਵੀ ਹੋਰ ਬਚਾਈ ਜਾਵੇ ਔਰ ਅਗਲੀ ਇਲੈਕਸ਼ਨ ਮੈਂ ਉਸ ਦਿਨ ਸੁਣ ਰਿਹਾ ਸੀਗਾ ਫਾਰਮਰ ਐਨਡੀਪੀ ਲੀਡਰ ਟੌਮ ਮੁਲਕੇਰ ਸਾਹਿਬ ਕਹਿ ਰਹੇ ਸੀਗੇ ਕਿ ਸ਼ਾਇਦ ਟਰੂਡੋ ਸਾਹਿਬ ਪਤਾ ਨਹੀਂ ਦੁਬਾਰਾ ਇਲੈਕਸ਼ਨ ਲੜਦੇ ਕਿ ਨਹੀਂ ਲੜਦੇ ਮੈਨੂੰ ਤਾਂ ਲੱਗ ਰਿਹਾ ਟਰੂਡੋ ਸਾਹਿਬ ਅਗਲੇ 10 ਸਾਲਾਂ ਦੀ ਤਿਆਰੀ ਕਰ ਰਹੇ ਆ ਜਿਸ ਤਰੀਕੇ ਦੇ ਨਾਲ ਐਕਸ਼ਨ ਕਰ ਰਹੇ ਨੇ ਟਰੂਡੋ ਸਾਹਿਬ ਹਾਲਾਂਕਿ ਬਹੁਤ ਬੜਾ ਝਟਕਾ ਉਹਨਾਂ ਲਈ ਮੈਂ ਵੀ ਕਹਿ ਦਵਾਂ ਕਿ ਅੱਜ ਬਹੁਤ ਬੜਾ ਝਟਕਾ ਉਹਨਾਂ ਲਈ ਇਸ ਸਾਲ ਦਾ ਸਭ ਤੋਂ ਬੜਾ ਚੈਲੇਂਜ ਹੈ ਉਹਨਾਂ ਲਈ ਕਿਉਂਕਿ ਫਾਈਨੈਂਸ ਮਿਨਿਸਟਰ ਬੁੱਧਵਾਰ ਨੂੰ ਚੁੱਪ ਚੁੱਪੀ ਤੇ ਬਦਲ ਦੇਣਾ ਉਹ ਇੱਕ ਚੀਜ਼ ਹੈ ਕਿ ਠੀਕ ਹੈ ਜੀ ਵੈਂਸਡੇ ਨੂੰ ਖਬਰ ਆ ਜਾਣੀ ਸੀ ਸਾਨੂੰ ਲੱਗ ਰਿਹਾ ਸੀ ਜੀ ਕ੍ਰਿਸਟਾ ਫ੍ਰੀਲੈਂਡ ਜੀ ਨੂੰ ਫੋਰਨ ਮਿਨਿਸਟਰ ਦੇਤਾ ਫਿਰ ਮੈਲੀ ਜੋਲੀ ਜੀ ਨੂੰ ਕਿੱਥੇ ਲੈ ਕੇ ਜਾਂਦੇ ਉਹ ਵੀ ਬੜਾ ਹਾਈ ਪ੍ਰੋਫਾਈਲ ਪੋਰਟਫੋਲੀਓ ਹੈ ਚਲੋ ਕਿਤੇ ਹੋਰ ਲੈ ਕੇ ਜਾਂਦੇ ਮਤਲਬ ਇਹਨਾਂ ਨੂੰ ਔਰ ਡੈਪਟੀ ਪ੍ਰਾਈਮ ਮਿਨਿਸਟਰ ਵੀ ਬਰਕਰਾਰ ਰੱਖਦੇ ਔਰ US ਦੇ ਵਿੱਚ ਨੈਗੋਸੀਏਸ਼ਨ ਨਹੀਂ ਉਹ ਵੀ ਮਾਰਕ ਕਾਰਨੀ ਨੂੰ ਦੇਣੀ ਹੈ ਕਿਉਂਕਿ ਉਹ ਫਾਈਨੈਂਸ ਮਿਨਿਸਟਰ ਬਣਾ ਰਿਹਾ ਇੱਦਾਂ ਦੀ ਗੱਲ ਸਾਨੂੰ ਲੱਗਦਾ ਸੀ ਵੈਂਸਡੇ ਨੂੰ ਕਾਫੀ ਇੰਟਰਸਟਿੰਗ ਹੋਏਗੀ ਅੱਜ ਤੇ ਅਸੀਂ ਫਾਲ ਇਕਨੋਮਿਕ ਸਟੇਟਮੈਂਟ ਤੇ ਫੋਕਸ ਕਰ ਰਹੇ ਸੀਗੇ ਲੇਕਿਨ ਸਿੱਧੇ ਤੌਰ ਤੇ ਬਾਹਰ ਆ ਜਾਣਾ ਕਿ ਪ੍ਰਧਾਨ ਮੰਤਰੀ ਦਾ ਤਾਂ ਜੀ ਕੌਨਫੀਡੈਂਸ ਹੀ ਨਹੀਂ ਰਿਹਾ ਮੇਰੇ ਤੇ ਮੇਰੇ ਮੈਂ ਤੇ ਕ੍ਰੈਡੀਬਿਲਟੀ ਨਹੀਂ ਇੰਜੋਏ ਕਰ ਰਹੀ ਮੈਂ ਤੇ ਹੁਣ ਸਿੱਧਾ ਬਾਹਰ ਜਾ ਰਹੀ ਹਾਂ ਸੋ ਇਹ ਸਾਰੀ ਚਰਚਾ ਜਿਹੜੀ ਹੋਈ ਹੈ ਇਹ ਚਰਚਾ ਸ਼ਾਇਦ ਹੀ ਕਿਸੇ ਨੇ ਉਮੀਦ ਕੀਤੀ ਹੋਏਗੀ ਸੋ ਇਹ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਜਾਰੀ ਰੱਖਾਂਗੇ ਇਸ ਤੋਂ ਇਲਾਵਾ ਹੋਰ ਬਹੁਤ ਕੁਛ ਹੈ ਕ੍ਰਿਕਟ ਦੀ ਵੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਔਰ US ਦੇ ਉਹਨਾਂ ਨੇ ਕਹਿਤਾ ਉਹਨਾਂ ਨੇ ਜਿਹੜੀ ਆਹ ਗੱਲ ਕਹਿਣੀ ਹੈ ਕਿ ਲੱਗਦਾ ਕਿ ਅਸੀਂ ਕੈਨੇਡੀਅਨਸ ਨੂੰ ਕੀ ਦੱਸਣਾ ਚਾਹੁੰਦੇ ਹਾਂ ਫ੍ਰੀ ਵੀਜ਼ ਜਿਹੜੇ ਦੇ ਰਹੇ ਹਾਂ ਅਸੀਂ ਕੈਨੇਡੀਅਨਸ ਨੂੰ ਕਿਆ ਹੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸੀਰੀਅਸ ਨਹੀਂ ਹੈ ਮਤਲਬ ਕਿ ਨਾ ਬਹੁਤ ਕੁਛ ਉਹਨਾਂ ਨੇ ਕਹਿ ਦਿੱਤਾ ਹੈ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਬਹੁਤ ਕੁਛ ਕਿਹਾ ਹੈ ਕ੍ਰਿਸਟਾ ਫ੍ਰੀਲੈਂਡ ਜੀ ਨੇ ਤੇ ਇਹ ਬਹੁਤ ਕੁਛ ਦਿਖਾ ਰਿਹਾ ਹੈ ਸੋ ਮੈਂ ਜ਼ਰੂਰ ਇਸ ਤੇ ਗੱਲ ਕਰਾਂਗਾ ਗਰੀਸ਼ ਜੀ ਔਰ ਬਾਕੀ ਕਾਲਜ ਰਿਕੁਐਸਟ ਆ ਲਾਈਨ ਜ਼ਰੂਰ ਆਉਂਦੀ ਅਰ ਕਰਾਂਗੇ ਲੇਕਿਨ ਐਸਾ ਨਾ ਹੋਏ ਕਿ ਫਿਰ ਅਸੀਂ ਪ੍ਰੋਗਰਾਮ ਥੋੜਾ ਜਿਹਾ ਪਿੱਛੇ ਪਾਉਂਦੇ ਚੱਲਦੇ ਜਾਈਏ ਮੈਂ ਜ਼ਰੂਰ ਆਉਂਦੀ ਅਰ ਵੀ ਕਰਾਂਗਾ ਸਾਰਿਆਂ ਦੀ ਲਾਈਨਸ ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਜੀ ਤਾਨੀਆ ਜੀ ਕੀ ਹਾਲ ਆ ਤੁਹਾਡਾ ਔਰ ਥੋਟ ਆਫ ਦਾ ਡੇ ਨਾ ਪਿੱਛੇ ਰਹਿ ਜਾਏ ਤਾਨੀਆ ਜੀ ਥੋਟ ਆਫ ਦਾ ਡੇ
ਜੀ ਬਿਲਕੁਲ ਯੁਤਵੀਰ ਜੀ ਟੁਡੇ ਇਜ਼ ਵਾਈ ਮੀਡੀਆ ਥੋਟ ਆਫ ਦਾ ਡੇ ਦੇ ਸਪਾਂਸਰ ਸੈਲੂਲਰ ਪੁਆਇੰਟ ਵਾਈ ਮੀਡੀਆ ਦੀ ਟੀਮ ਲਾਈਵ ਆਨ ਲੋਕੇਸ਼ਨ ਹੋਣ ਜਾ ਰਹੀ ਆ ਸੈਲੂਲਰ ਪੁਆਇੰਟ ਦੇ ਉੱਤੇ 5025 ਹੋਰੰਟੈਰੀਓ ਸਟਰੀਟ ਯੂਨਿਟ 5 ਮਿਸੀਸਾਗਾ ਦੇ ਵਿੱਚ ਮੇਜਰ ਇੰਟਰਸੈਕਸ਼ਨ ਹੈਗੀ ਆ ਹੋਰੰਟੈਰੀਓ ਐਂਡ ਐਡਵਿੰਗਟਨ 11 ਵਜੇ ਤੋਂ ਲੈ ਕੇ 1 ਵਜੇ ਤੱਕ ਸੋ ਇਸ ਓਪਰਚੁਨਿਟੀ ਨੂੰ ਬਿਲਕੁਲ ਵੀ ਮਿਸ ਨਹੀਂ ਕਰਨਾ ਕਿਸੇ ਨੇ ਬਾਕਸਿੰਗ ਵੀਕ ਦੀਆਂ ਸਪੈਸ਼ਲ ਡੀਲਸ ਤੁਹਾਡੇ ਲਈ ਲੈ ਕੇ ਆਏ ਆ ਸੈਲੂਲਰ ਪੁਆਇੰਟ ਦੇ ਉੱਤੇ ਤੁਹਾਨੂੰ ਮਿਲਣਗੇ ਬੈਸਟ ਫੋਨ ਪਲਾਨਸ ਚਾਹੇ ਤੁਸੀਂ ਬਿਜ਼ਨਸ ਪਲਾਨ ਲੈਣਾ ਫੈਮਿਲੀ ਪਲਾਨ ਲੈਣਾ ਆ ਨੋ ਕੰਟਰੈਕਟ ਨੋ ਹੈਸਲ ਜਸਟ ਅਮੇਜ਼ਿੰਗ ਡੀਲਸ ਜੇ ਤੁਸੀਂ ਵੀ ਆਪਣਾ ਫੋਨ ਅਪਗ੍ਰੇਡ ਕਰਨਾ ਚਾਹੁੰਦੇ ਹੋ ਲੇਟੈਸਟ ਫੋਨ ਲੈਣਾ ਚਾਹੁੰਦੇ ਹੋ ਵਿਦ ਅਨਬੀਟੇਬਲ ਕਵਰੇਜ ਸੈਲੂਲਰ ਪੁਆਇੰਟ ਹੈਜ਼ ਇਟ ਆਲ more phones, more plan, more choice. ज्यादा information ली तुसी contact कर सकते हो 289-944-2560 दे उते. That is 289-944-2560 दे उते. प्लस मैंने दस दिए एरन मिल्स मित्सुबिशी मिसिसागा. डिस्कवर करो परफेक्ट मित्सुबिशी विद एरन मिल्स मित्सुबिशी. चाहे तुसी नवी कार लेनी है, ब्राउज करना चाहते हो कार लॉट, एरन मिल्स मित्सुबिशी दे उत्ते तुसी पहुंचना है. लोकेशन अपने को नोट रखो, 2477 मोटरवे बुलेवार्ड मिसिसागा. मेजर इंटरसेक्शन इज विंस्टन चर्चविल एंड डंडास. नंबर टू कॉल इज 9058288488. एंड इधर नाली टुडेज वाई मीडिया थॉट ऑफ द डे इज वेक अप अर्ली एवरी डे so that while others are still dreaming, you can make your dreams come true. Today's Why Media thought of the day is, wake up early every day so that while others are still dreaming, you can make your dreams come true. Jeevdvi ji.
Bilkul ji, Tania ji, there is no doubt in that life, Tania ji, ye tosi agge vadhna hai. सब तो अगे रहना ते बहुत एक वखरा ही काम करना पैंदा है. मैं तो अनु सवाल पूछदा है कि लाइफ दे विच जे असी अगे वधना है, सिर्फ सिंपल अगे वधना है, असी मैं नहीं कह रहा कि सब तो अगे जाना है, गोल्ड मेडल की गल ही नहीं कर रहा. एक प्लेयर हुंदा है जी, वो गोल्ड मेडल ही एम करता है. एक प्लेयर कहंदा है जी मैं चंगा प्लेयर बनना, मैं अगे वधना है. किसी फील्ड च हो सकता है, चंगा डॉक्टर बनना है, चंगा इंजीनियर बनना है, चंगा प्लेयर बनना है, चंगा जर्नलिस्ट बनना है. सवेरे उठना
मॉर्निंग की गल करते हैं, काफी सारे जो लाइक ये चीज सब तो लाइक पर्सनली आई एम अर्ली बर्ड. सवेरे जो आप उठते हैं तो दो तीन घंटे होंगे ने, तुसी अपनी फिजिकल एक्टिविटी कर रहे हो, है ना, तुसी वर्कआउट वगैरह अपना कर रहे हो, तुसी थोनू जो भी चीज करनी वधिया लगती है, चाहे थोड़ी स्पिरिचुअल एक्टिविटी होगी, मेडिटेशन होगी, या थोनू पढ़ना वधिया लगता है. आई थिंक दिस इज द बेस्ट टाइम टू डू जो डेली टास्क होंगे ने टू एक्चुअली रीचार्ज. कितने ना कितने आप कहने फोन होंगे ने, वी नीड टू चार्ज फोन इन दैट सेम वे. जो आप एक थे लाइक मॉर्निंग दो तीन घंटे खुद नू दे रहे हैं, अपने लाइक मेंटली अपने आप से काम कर रहे हैं, फिजिकली अपने आप से काम कर रहे हैं, आई थिंक वी कैन कॉन्कर द डे अहेड. सो आई थिंक इट्स वेरी असेंशियल जो तुसी सवेरे उठ के अपने आप से इन्वेस्ट कर रहे हो दो तीन घंटे. जी
जी बिल्कुल जी. और इथे असी एक गल मैं दस दिना तानिया जी, देखो विद ड्यू रिस्पेक्ट मैं गल कहना चाहना है कि जेड़ा बंदा सवेरे अर्ली उठ जाएगा, ठीक है कि नहीं, जेड़ा बंदा सवेरे अर्ली उठ जाएगा, खैर मैं इनी गल कह सकता है कि बहुत अदब सत्कार ना कह रहे हैं कि जे कोई ये कहना है कि जी मैं 8 hours काम करता है, और मैं ये नहीं कहना चाहता कतई, आई डोंट वांट टू पुट दिस अक्रॉस के जी 8 घंटे और 12 घंटे को फर्क है. जे लाइफ दे विच कोई 8 घंटे ही काम करता है, इट्स गुड, वेरी गुड. बट जे तुसी वाकई ही कहना, जे इफ यू आर एम्बिशियस, जे तुसी वाकई अगे वधना चाहते हो, को बहुत कुछ अचीव करना चाहते हो, तो यस यू हैव टू पुट इन लॉन्ग आवर्स. और जे लॉन्ग आवर्स करने हैं तो फिर उस विच अर्ली उठना जेड़ा बहुत ज्यादा एडवांटेज पोजिशन थोड़ा ले आता है, क्योंकि बाकी जो हजे सो रहे हैं, सपने देख रहे हैं, तुसी अपने ड्रीम्स वाल अगे वध रहे हो. और बहुत मैं फिर दोबारा अदब सत्कार नाल गल करना चाहना है कि 8 घंटे काम करना और 10 घंटे और 12 घंटे इन्हां तिन्नां च बहुत फर्क है. मैं तो पर्सनली मानना, हाँ नो डाउट अजकल असीं कहने हैं कि सेटवर्क बड़ा जरूरी है, सारिया चीजा ठीक है, लेकिन मैं जाती तौर पर मानना है कि 8 घंटे और 12, क्योंकि देखो ना रोज का तुसी जे 2 घंटे भी कोई एक्स्ट्रा काम कर रहे हैं, सी कर रहे हैं, कोई कर रहे हैं, या 4 घंटे भी एक्स्ट्रा काम कर रहे हैं, हाँ उहदे च जरूरी है कि तुसी फिर अपना डाउन टाइम भी लो, अपना आराम भी करो, बाकी चीजा भी फोकस करो. और बाकी चीजा दे विच कई बार असी टाइम बड़ा वेस्ट करते हैं, उन्होंने छड़ के जेड़ी चीजा अनप्रोडक्टिव ने उन्होंने छड़ के, ते अपना होर कोई भी जो तुसी काम कर रहे हो तो उहदे विच टाइम लगाओगे सो बहुत कुछ तब्दील हो सकता है. जी बहुत शुक्रिया जी, कुछ होर तुसी ऐड करना चाहो तो जरूर करो, इस तो बाद फिर असी खबरां वाल रुक कर रहे हैं. जी
जी बिल्कुल जसवीर जी, आई थिंक एट एंड ऑफ द डे कोई भी जो आप काम कर दें, कोई भी लाइक पर्सनैलिटी आप देख ली जिन्होंने कुछ लाइफ के अचीव किया, दे ऑलवेज से ਅਸੀਂ ਜਿਹੜੇ ਕੰਮ ਦੇ ਉੱਤੇ ਹੈ ਨਾ ਆਪਣਾ ਲਾਈਕ ਦਿਲ ਤੋਂ ਜਦੋਂ ਆਪਾਂ ਇੱਕ ਚੀਜ਼ ਕਰਦੇ ਫਿਰ ਆਰਸ ਡੋਂਟ ਮੈਟਰ ਦੇਅਰ ਐਂਡ ਉਹੀ ਗੱਲ ਆ ਜੇ ਆਪਾਂ ਸਵੇਰੇ ਅਰਲੀ ਉੱਠ ਕੇ ਆਪਣੇ ਆਪ ਨੂੰ ਟਾਈਮ ਦੇ ਰਹੇ ਹਾਂ ਇਵਨ ਵੈਨ ਯੂ ਆਰ ਵਰਕਿੰਗ ਆਊਟ ਇਵਨ ਵੈਨ ਯੂ ਆਰ ਡੂਇੰਗ ਦੀਜ ਅਦਰ ਟਾਸਕ ਉਹ ਵੀ ਜ਼ਰੂਰੀ ਨੇ ਬਿਕੋਜ਼ ਕਿਤੇ ਨਾ ਕਿਤੇ ਉਹ ਵੀ ਤੁਹਾਨੂੰ ਲਾਈਕ ਇੰਪਾਵਰ ਕਰ ਰਹੇ ਨੇ ਤੁਹਾਡੀ ਫਿਜ਼ੀਕਲੀ ਜੇ ਤੁਸੀਂ ਹੈ ਨਾ ਆਪਣੀ ਬਾਡੀ ਨੂੰ ਸਹੀ ਰੱਖ ਰਹੇ ਹੋ ਮੈਂਟਲੀ ਤੁਸੀਂ ਆਪਣੇ ਉੱਤੇ ਕੰਮ ਕਰ ਰਹੇ ਹੋ ਉਹ ਚੀਜ਼ਾਂ ਹੈਲਪ ਕਰਦੀਆਂ ਨੇ ਫੋਰ ਯੂ ਟੂ ਬੀ ਮੋਰ ਪ੍ਰੋਡਕਟਿਵ ਐਂਡ ਤੁਸੀਂ ਘੱਟ ਘੰਟਿਆਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਪੋਟੈਂਸ਼ੀਅਲ ਜਿਹੜੇ ਤੁਹਾਡੇ ਰਿਜ਼ਲਟ ਨੇ ਉਹ ਅਰਾਈਵ ਆਪਾਂ ਹੈ ਨਾ ਲਾਈਕ ਸਾਨੂੰ ਮਿਲਦੇ ਨੇ ਜੀ
ਉਹ ਦੇਖੋ ਪੈਣਾ ਹੀ ਪੈਣਾ ਉਹਦਾ ਫਰਕ ਜੀ ਮੈਂ ਦੇਖੋ ਤਾਨੀਆ ਜੀ ਫਿਰ ਦੁਬਾਰਾ ਈਵਨ ਐਟ ਦਾ ਕੋਸਟ ਆਫ ਸਾਊਂਡਿੰਗ ਰੈਪਟੇਡ ਮੈਂ ਸਿੱਧੀ ਗੱਲ ਕਹਿ ਦਿੰਦਾ ਕਿ 6 ਘੰਟੇ ਕੰਮ ਕਰਨ ਵਾਲੇ ਬੰਦਾ ਜਿਹੜਾ ਉਹ 8 ਘੰਟੇ ਵਾਲੇ ਦਾ ਮੁਕਾਬਲਾ ਨਹੀਂ ਕਰ ਸਕਦਾ ਬੰਦਾ ਕਹਿੰਦਾ ਜੀ ਮੈਂ 6 ਘੰਟੇ ਕੰਮ ਕਰਦਾ 8 ਘੰਟੇ ਵਾਲੇ ਦਾ ਕਿੱਦਾਂ ਮੁਕਾਬਲਾ ਕਰ ਲਏਗਾ ਕਰ ਹੀ ਨਹੀਂ ਸਕਦਾ ਇੱਕ ਬੰਦਾ ਕਹਿੰਦਾ ਜੀ ਮੈਂ 10 ਘੰਟੇ ਲਗਾਉਣਾ ਇੱਕ ਬੰਦਾ ਕਹਿੰਦਾ ਜੀ ਮੈਂ 12 ਘੰਟੇ ਲਗਾਉਣਾ ਹੁਣ 6 ਘੰਟੇ 8 ਘੰਟੇ ਵਾਲਾ 10 or 12 ਦਾ ਮੁਕਾਬਲਾ ਨਹੀਂ ਕਰ ਸਕਦਾ ਔਰ ਉਹਦੇ ਚ ਅਰਲੀ ਉੱਠਣਾ ਜਿਹੜਾ ਉਹ ਬਿਲਕੁਲ ਤੁਹਾਨੂੰ ਇੱਕ ਬਹੁਤ ਸਟਰੋਂਗ ਐਡਵਾਂਟੇਜ ਦੇ ਦੇਗਾ ਤੁਸੀਂ ਇੱਕ ਚੀਜ਼ ਹੋਰ ਨੋਟਿਸ ਕਰਨਾ ਜਿਹੜੇ ਬੰਦੇ ਸਵੇਰੇ ਅਰਲੀ ਉੱਠਦੇ ਨੇ ਨਾ 9 out of 10 ਟਾਈਮਸ ਉਹ ਬੰਦੇ ਬਹੁਤ ਆਰਗਨਾਈਜ਼ਡ ਹੋਣਗੇ ਤੁਸੀਂ ਕਦੇ ਨੋਟਿਸ ਕਰ ਲੈਣਾ ਜਿਹੜੇ ਬੰਦੇ ਸਵੇਰੇ ਅਰਲੀ ਉੱਠਦੇ ਨੇ ਉਹ 9 out of 10 ਟਾਈਮਸ ਬਹੁਤ ਜ਼ਿਆਦਾ ਆਰਗਨਾਈਜ਼ਡ ਹੁੰਦੇ ਨੇ ਜਿਹੜੇ ਬੰਦੇ ਸਵੇਰੇ ਅਰਲੀ ਉੱਠਦੇ ਨੇ ਕਿਉਂਕਿ ਉਹਨਾਂ ਨੇ ਸਾਰਾ ਕੁਝ ਸਵੇਰੇ ਆਰਗਨਾਈਜ਼ ਕਰ ਲੈਣਾ ਪੰਜਾਬੀ ਚ ਕਹਿੰਦੇ ਨਾ ਕੰਮ ਨੂੰ ਮੋਹਰੇ ਲਾ ਕੇ ਰੱਖਣਾ ਸੋ ਜੇ ਤੁਸੀਂ ਕੰਮ ਨੂੰ ਮੋਹਰੇ ਲਾ ਕੇ ਰੱਖਣਾ ਕੰਮ ਤੁਹਾਡੇ ਤੋਂ ਅੱਗੇ ਅੱਗੇ ਦੌੜੇ ਜੇ ਤੁਸੀਂ ਆਰਗਨਾਈਜ਼ ਹੋਣਾ ਤਾਂ ਉਹਦੇ ਵਿੱਚ ਮੇਰੇ ਮੁਤਾਬਿਕ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੇਰੇ ਮੁਤਾਬਿਕ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਅਰਲੀ ਉੱਠੋ ਆਰਗਨਾਈਜ਼ ਹੋ ਔਰ ਨਾਲ ਹੀ ਇਹਨੂੰ ਸਮਝੋ ਕਿ ਬਜਾਏ ਜੇ ਕਿਤੇ ਵੀ ਜਦ ਤੁਸੀਂ ਕਿਸੇ ਮਿਸ਼ਨ ਤੇ ਹੋ ਟਾਰਗੇਟ ਤੇ ਹੋ ਤਾਂ ਬਜਾਏ ਜੇ ਕਿਤੇ ਵੀ ਤੁਸੀਂ ਟਾਈਮ ਵੇਸਟ ਕਰਨ ਦੀ ਬਜਾਏ ਫੋਕਸ ਕਰੋ ਕਿ ਅਸੀਂ ਕਿੱਦਾਂ ਵਧੀਆ ਕੰਮ ਕਰ ਸਕਦੇ ਹਾਂ ਜੀ ਬਹੁਤ ਸ਼ੁਕਰੀਆ ਜੀ ਗੱਲ ਜਾਰੀ ਰਹੇਗੀ ਔਰ ਤੁਸੀਂ ਸਪੌਂਸਰਸ ਅਨਾਊਂਸ ਕਰ ਦਿਓ ਕਿਉਂਕਿ ਹੈਡਲਾਈਨਸ ਵੱਲ ਅਸੀਂ ਰੁਕ ਕਰ ਰਹੇ ਹਾਂ ਔਰ ਮੇਰੇ ਖਿਆਲ ਦੇ ਨਾਲ ਤੇ ਇਹ ਬਹੁਤ ਇੰਪੋਰਟੈਂਟ ਨਿਊਜ਼ ਮਿਨਿਸਟਰ ਅਨੀਤਾ ਆਨੰਦ ਜੀ ਕੀ ਕਹਿ ਰਹੇ ਨੇ ਉਹ ਤੁਹਾਡੇ ਲਈ ਹੁਣੇ ਬਿਆਨ ਦਿੰਦੇ ਆ ਕ੍ਰਿਸਟੀਆ ਫ੍ਰੀਲੈਂਡ ਡਿਪਟੀ ਪ੍ਰਾਈਮ ਮਿਨਿਸਟਰ ਨੇ ਰਿਜ਼ਾਈਨ ਹੀ ਨਹੀਂ ਦਿੱਤਾ ਡਿਪਟੀ ਪ੍ਰਾਈਮ ਮਿਨਿਸਟਰ ਨੇ ਨਿਸ਼ਾਨਾ ਵੀ ਸਾਧ ਦਿੱਤਾ ਹੈ ਪ੍ਰਧਾਨ ਮੰਤਰੀ ਦੇ ਉੱਤੇ ਤੋਂ ਲੜਾਈ ਜਿਹੜੀ ਅਸੀਂ ਮੀਡੀਆ ਚ ਰਿਪੋਰਟ ਕਰ ਰਹੇ ਸੀ ਵਾਈ ਮੀਡੀਆ ਚ ਅਸੀਂ ਤੁਹਾਨੂੰ ਦੱਸ ਹੀ ਰਹੇ ਸੀ ਹੋਰ ਮੀਡੀਆ ਵੀ ਸਾਰੇ ਰਿਪੋਰਟ ਕਰ ਹੀ ਰਹੇ ਸੀਗੇ ਉਹ ਲੜਾਈ ਹੁਣ ਖੁੱਲ ਕੇ ਬਾਹਰ ਆ ਗਈ ਹੈ ਲੇਕਿਨ ਹੁਣ ਅੱਗੇ ਕੀ ਹੋਏਗਾ ਚਲੋ ਕੱਲ ਪਰਸੋਂ ਕੀ ਹੋਏਗਾ ਉਸ ਤੋਂ ਬਾਅਦ ਦੀ ਗੱਲ ਆ ਪਹਿਲਾ ਸਵਾਲ ਤਾਂ ਇਹ ਹੈਗਾ ਕਿ ਅੱਜ ਦੇ ਦਿਨ ਹੀ ਕਿਉਂ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਨੇ ਰਿਜ਼ਾਈਨ ਦਿੱਤਾ ਕਿਉਂ ਦਿੱਤਾ ਸਟੋਰੀ ਬਿਹਾਇੰਡ ਹੈਡਲਾਈਨਸ ਕੀ ਹੈ ਕਿਉਂਕਿ ਅੱਜ ਫਾਲ ਇਕਨੋਮਿਕ ਸਟੇਟਮੈਂਟ ਪੇਸ਼ ਹੋਣੀ ਸੀ 4 ਵਜੇ ਹੁਣ ਡਿਪਟੀ ਪ੍ਰਾਈਮ ਮਿਨਿਸਟਰ ਔਰ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਜੀ ਕਹਿਣਗੇ ਮੈਂ ਤੇ ਹੁਣ ਵੀ ਰਹੀ ਨਹੀਂ ਮੈਂ ਤੇ ਹੈ ਹੀ ਨਹੀਂ ਤੁਹਾਡੀ ਹੁਣ ਫਾਈਨੈਂਸ ਮਿਨਿਸਟਰ ਠੀਕ ਨਹੀਂ ਤੁਹਾਡਾ ਮੇਰੇ ਤੇ ਭਰੋਸਾ ਨਹੀਂ ਹੈ ਬੜਾ ਕੁਛ ਉਹਨਾਂ ਨੇ ਕਹਿ ਦਿੱਤਾ ਮਤਲਬ ਸਿੱਧਾ ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਜਾਣੋ ਤਾਂ ਤੁਹਾਡਾ ਕੰਮ ਜਾਣੇ ਪੰਜਾਬੀ ਚ ਦੁਬਾਰਾ ਸੁਣੋ ਉਹ ਕਹਿੰਦੇ ਨਾ ਤੁਸੀਂ ਜਾਣੋ ਜੀ ਤਾਂ ਤੁਹਾਡਾ ਕੰਮ ਜਾਣੇ ਕਿ 4 ਵਜੇ ਸਾਰੇ ਪੱਤਰਕਾਰ ਇਨਕਲੂਡਿੰਗ ਅਸ ਵਾਈ ਮੀਡੀਆ ਵੀ ਔਰ ਸਾਰੇ ਹੋਰ ਮੀਡੀਆ ਅਦਾਰੇ ਪੱਤਰਕਾਰ ਇੰਤਜ਼ਾਰ ਕਰ ਰਹੇ ਨੇ ਕਿ ਸ਼ਾਮ 4 ਵਜੇ ਕ੍ਰਿਸਟੀਆ ਫ੍ਰੀਲੈਂਡ ਜੀ ਆਉਣਗੇ ਫਾਲ ਇਕਨੋਮਿਕ ਸਟੇਟਮੈਂਟ ਪੇਸ਼ ਕਰਨਗੇ ਲੋਕਾਂ ਨੂੰ ਪਤਾ ਲੱਗੇਗਾ ਵੀ ਕੀ ਕੁਛ ਹੈ ਫਾਲ ਇਕਨੋਮਿਕ ਸਟੇਟਮੈਂਟ ਚ ਘਾਟਾ ਵਾਧਾ ਕਿੰਨਾ ਡੈਫੀਸਿਟ ਵੱਧ ਗਿਆ ਘੱਟ ਗਿਆ ਕੀ ਕੁਛ ਹੋਇਆ ਸੋ ਉਧਰੋਂ ਕ੍ਰਿਸਟੀਆ ਫ੍ਰੀਲੈਂਡ ਜੀ ਕਹਿ ਰਹੇ ਆ ਕਿ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਹੁਣ ਇਹ ਪਤਾ ਹੀ ਨਹੀਂ ਇਸ ਵੇਲੇ ਵੀ ਸ਼ਾਮੀ ਕੌਣ ਦੇਗਾ ਔਰ ਕ੍ਰਿਸਟੀਆ ਫ੍ਰੀਲੈਂਡ ਜੀ ਨੇ ਕਹਿਤਾ ਕਿ ਲੀਵਿੰਗ ਕੈਬਨਿਟ ਓਨਲੀ ਓਨੈਸਟ ਐਂਡ ਵਾਇਬਲ ਪਾਥ ਮਤਲਬ ਇਹੀ ਓਨੈਸਟ ਤੇ ਵਾਇਬਲ ਪਾਥ ਸੀਗਾ ਜੂਡੀ ਵਿਲਸਨ ਰਿਪੋਰਟ ਜਦੋਂ ਗਏ ਨੇ ਨਾ ਅਟਾਰਨੀ ਜਨਰਲ ਔਰ ਜਸਟਿਸ ਮਿਨਿਸਟਰ ਦੇ ਤੌਰ ਦੇ ਉੱਤੇ ਲੜਾਈ ਤੇ ਉਦੋਂ ਵੀ ਬੜੀ ਹੋਈ ਸੀ ਕਿਉਂਕਿ ਨਾਲ ਇੱਕ ਹੋਰ ਕੈਬਨਿਟ ਮਿਨਿਸਟਰ ਜੇਨ ਫਿਲਪੋਰਟ ਵਰਗੀ ਮਿਹਨਤੀ ਇਮਾਨਦਾਰ ਸਟੇਟ ਫਾਰਵਰਡ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਆਪਣੇ ਸਹਿਯੋਗੀ ਕੈਬਨਿਟ ਮੰਤਰੀ ਦੇ ਨਾਲ ਹੀ ਠੀਕ ਹੈ ਨਹੀਂ ਬਿਲ ਮੋਰਨੋ 2020 ਦੇ ਵਿੱਚ ਬਿਲ ਮੋਰਨੋ ਜਿਹੜੇ ਕਿ ਫਾਈਨੈਂਸ ਮਿਨਿਸਟਰ ਸੀਗੇ ਉਹ ਵੀ ਏਦਾਂ ਹੀ ਲੜਾਈ ਹੋਈ ਉਹ ਵੀ ਏਦਾਂ ਹੀ ਗਏ ਸੀਗੇ ਲੇਕਿਨ ਜਿਹੜਾ ਅੱਜ ਝਟਕਾ ਦਿੱਤਾ ਹੈ ਡੈਪਟੀ ਪ੍ਰਾਈਮ ਮਿਨਿਸਟਰ ਔਰ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਨੇ ਉਹ ਵੀ ਉਸ ਦਿਨ ਝਟਕਾ ਦਿੱਤਾ ਜਿਸ ਦਿਨ ਫਾਲ ਇਕਨੋਮਿਕ ਸਟੇਟਮੈਂਟ ਪੇਸ਼ ਕਰਨੀ ਸੀ ਪ੍ਰਧਾਨ ਮੰਤਰੀ ਸਾਹਿਬ ਕਹਿਣਗੇ ਮੀਟਿੰਗ ਬਾਅਦ ਚ ਕਰਾਂਗੇ ਪਹਿਲਾਂ ਤਾਂ ਬੰਦਾ ਫੜੋ ਕੋਈ ਉਹ ਕਹਿਣਗੇ ਸਰ ਕਾਹਦੇ ਲਈ ਉਹ ਕਹਿਣਗੇ ਯਾਰ ਬਜਟ ਤੇ ਪੇਸ਼ ਕਰੀਏ ਬਜਟ ਨਹੀਂ ਜੀ ਫਾਲ ਇਕਨੋਮਿਕ ਸਟੇਟਮੈਂਟ ਹਾਂਜੀ ਹਾਂਜੀ ਜੋ ਵੀ ਹੈ ਉਹ ਕਹਿੰਦੇ ਜੀ ਉਹ ਕੌਣ ਪੇਸ਼ ਕਰੇਗਾ ਉਹ ਹੁਣ ਕ੍ਰਿਸਟੀਆ ਫ੍ਰੀਲੈਂਡ ਜੀ ਤਾਂ ਰਹੇ ਹੀ ਨਹੀਂ ਸੋ ਕੀ ਉਹ ਅੱਜ ਬਜਟ ਪੇਸ਼ ਕਰਕੇ ਕਿਉਂਕਿ ਹੁਣ ਰੈਜ਼ਿਗਨੇਸ਼ਨ ਹੋ ਚੁੱਕਾ ਹੈ लेकिन इस वेले तक असि भी देख रहे हैं कि प्रधानमंत्री ऑफिस तो जो खबर आ रही है प्राइम मिनिस्टर ऑफिस वॉज नॉट क्लीयर, उन्होंने भी पता नहीं, उन्होंने भी सरप्राइज होया है, सारे लिए सरप्राइज होया। सो प्राइम मिनिस्टर ऑफिस में भी पता नहीं कि क्रिस्टिया फ्रीलैंड जी इदा साथ अचानक छड़ देंगे। सो वह भी हुण कोई लभ रहे होंगे। ट्रूडो साहब कहते हैं बाकी गल छड़ो, टेबल के उत्ते प्रॉब्लम्स तो बहुत ने। अच्छा हुण मार करनी तो पेश नहीं कर सकते, वह तो हजे स्वीरिंग सैरेमनी नहीं हुई, हुण यह भी पता नहीं भी फटाफट शायद स्वीरिंग सैरेमनी इन्नी जल्दी करवाएंगे की करेंगे। अच्छा वह $250 का की होया, बजट घाटा किन्ना है, बड़ा कुछ है भाई। मैं कह रहा ना आज का दिन जिहड़ा ट्रूडो साहब लई वह ठीक नहीं है, बहुत बड़ा चैलेंज है। हाँ संभाल सकते ने, मार करनी नूं लैके आ जाण फटाफट जल्दी की करेंगे, वह हजे संभालण नूं थोड़ा टाइम लगेगा। लेकिन मेन गल यह है कि अज जिहड़ी फॉल इकनोमिक स्टेटमेंट है कौन पेश करेगा, और क्रिस्टिया फ्रीलैंड उन्होंने तो साफ कहता कि उधरों अमेरिका 25% टैरिफ की धमकी दे रहा है, और ट्रूडो साहब तुहानू मिठिया गोलियां देने तो वेल नहीं है, लॉलीपॉप खिलाने तो लोगों नू वेल नहीं है, साफ लिख दिता उन्होंने, चिट्ठी लिख दिता। मतलब एक हुंदा ना कि क्रिस्टिया फ्रीलैंड जी चुप चुप ही रिजाइन देके चले जाते, कह देंगे कि चलो अच्छा लड़ाई लड़नगे। वह शॉन फ्रेजर साहब के बहर हो गए ना, सियासत नूं अलविदा कह गया, दोबारा इलेक्शन नहीं लड़नी जी शॉन फ्रेजर साहब से, या होर बथेरे मंत्री बहर हो गए, दे वेंट इन टू ओब्लिवियन, पता ही नहीं किथे किथे चले गए, जोड़ी विल्सन रिबोल्ट जी होर खब्बे सज्जे बथेरे एमपीज और कैबिनेट मिनिस्टर इधर उधर हो गए। इन्होंने कहा जी लिबरल एमपी तो मैं अजे हैगी हाँ, दोबारा जो इलेक्शन होगी फिर या लीडरशिप रेस होगी उदो लड़ाई लड़नगे, इदा जा नहीं लगे। ठीक है, कहते लिबरल एमपी तो मैं बरकरार है। देखो काफी इंटरेस्टिंग सिचुएशन हो गई है, बड़ा कुछ होगा जी। खबरों का सिलसिला जारी है। कॉल कुलदीप गरेवाल साहब तुहाडी कॉल, गिरीश जी तुहाडी कॉल, और सारिया कॉल्स मैं जरूर लवांगा, लेकिन स्पॉन्सर्स अनाउंस कर दो जी, पहला हेडलाइन सुन लो जी, फिर ध्यान दे नाल हेडलाइन काफिया ने, यह तो खबर इन्नी बड़ी इंपोर्टेंट है कि सारा हफ्ता चलेगी खबर है जे, और मेरिया निगाहां शाम 4 बजे दियां जो साडे कोल हुण तक खबर है, क्योंकि सानू पत्रकारां नूं सानू ईमेल आ जांदी है कि जी अज इन्ने बजे तुसी, और अच्छा इंटरेस्टिंग चीज एक होर है, सानू ईमेल आ गई सी कि अज 4 बजे मीडिया लई अवेलेबिलिटी होएगी दोनों की इकट्ठिया की, प्रधानमंत्री साहब की भी और क्रिस्टिया फ्रीलैंड जी की भी। ये शाम नूं इन्हां ने 5 बजे सानू मीडिया नूं सारयां नूं मिलना सीगा वी अज 5 बजे जी असीं हाजिर हैं, क्योंकि इकनोमिक स्टेटमेंट आ जानी 4 बजे तो दोनों असं कट्ठे जवाब देंगे, वो तो 4 बजे हम इकनोमिक स्टेटमेंट ही नहीं दे रहे तो फिर कट्ठे तो आने नहीं, चार हूं तो कट्ठे आने का तो संभावना ही खत्म हो गई ना। हूं तो यह भी 4 बजे पहला फॉल इकनोमिक स्टेटमेंट कौन पेश करेगा, वो हूं इदा तो हो नहीं सकता भी किसी कह दें खड़ा कर दें कि भाई साहब तुम खड़े होकर पेश कर दो, प्रधानमंत्री खुद पेश करते फॉल इकनोमिक स्टेटमेंट चंगे नहीं लगते। ठीक है, तो की अनीता आनंद जी कहे कि अनीता आनंद जी तुम कर दो, पर एज अ फाइनेंस मिनिस्टर ने तो सोई नहीं चुकी कि या मार्क करनी साहब कहे जल्दी आओ जनाब। ठीक है, और मैं लगता नहीं है कि क्रिस्टिया फ्रीलैंड जी पेश करेंगे, क्योंकि शी इज ऑलरेडी रिजाइंड, और वो इस फॉल इकोनॉमिक स्टेटमेंट जो उन्होंने करवाया जा रहा है कि जी आप पैसा वंड दियो इदा कर दियो घाटा कर दियो, वो सहमत नहीं है, ता ही उन्होंने रिजाइन दिता है, तो वो पेश नहीं करेंगे मेरे ख्याल फॉल इकोनॉमिक स्टेटमेंट, के फॉल इकोनॉमिक स्टेटमेंट ही नहीं अभी पेश होगी फिर दोबारा जी, पहले ही इन्नी लेट सी फॉल इकोनॉमिक स्टेटमेंट जो पहला ही इन्नी लेट हो गई सी कि अज वो पेश ही नहीं होगी। सरकार किदा चल रही है, मतलब देखो ट्रूडो साहब तो पता ही सीगा भी सरकार किदा चल रही है, बट अज का जो ये तमाशा है, ये तमाशा तो मतलब के बिल्कुल ही इन्हें खुलासा करके रख दिता भी सरकार किदा चल रही है। सो देखते हैं जी की हुंदा है, और क्रिस्टिया फ्रीलैंड जी ने जी ये भी गल कहती ना कि यह समय नहीं है, एक होर बड़ी उन्होंने गल्लां ते उन्होंने अज इन्नियां कर दित्ती ना बई, मैनू लगता है यू नो वट डू यू इफ यू थिंक मीडिया इज गोइंग टू हैव अ फील्ड डे, नो, डू यू थिंक क्रिस्टिया फ्रीलैंड इज गोइंग टू हैव अ फील्ड डे, नो। अज सब तो ज्यादा वो कहते ना आज तुम खुश तो बहुत हो गए, अज पीयर पोलियर साहब उन्हों का 2 किलो भार लग गया होना सवेरे सवेरे, उन्होंने यह नहीं समझ आ रहा होना भी पीयर पोलियर साहब नू भी मैं ਕਿਹੜੀ ਗੱਲ ਤੇ ਨਿਸ਼ਾਨਾ ਸਾਧਾ ਵੀ ਇਹਨਾਂ ਦਾ ਬਜਟ ਪੇਸ਼ ਕਰਨ ਵਾਲਾ ਕੋਈ ਨੀ ਰਹਿ ਗਿਆ, ਇਹਦੇ ਤੇ ਨਿਸ਼ਾਨਾ ਸਾਧਾ ਕਿ ਇਹਨਾਂ ਦੀ ਆਪਣੀ ਜੋ ਕੈਬਨਿਟ ਮੰਤਰੀ ਨੇ ਕਿਹਾ ਉਹਦੇ ਤੇ ਨਿਸ਼ਾਨਾ ਸਾਧਾ। ਚਲੋ ਦੇਖਦੇ ਹਾਂ ਜੀ ਕੀ ਹੁੰਦਾ, ਕਿਉਂਕਿ ਕੋਸਟਲੀ ਪੋਲੀਟੀਕਲ ਗਿਮਿਕਸ ਵਾਸਤੇ ਟਾਈਮ ਨਹੀਂ ਹੈ ਸਰ ਇਸ ਵੇਲੇ ਕੈਨੇਡੀਅਨ ਕੋਲ। ਆ ਲਾਈਨ ਉਹਨਾਂ ਦੀ ਹੈ ਜੀ, ਕੋਸਟਲੀ ਪੋਲੀਟੀਕਲ ਗਿਮਿਕਸ, ਅਸੀਂ ਨੀ ਕਹਿ ਮਤਲਬ ਇਹ ਗੱਲ, ਮਤਲਬ ਕੋਈ ਓਪੋਜੀਸ਼ਨ ਦਾ ਲੀਡਰ ਕਹੇ ਤਾਂ ਕਹੇ, ਕ੍ਰਿਸਟੀਆ ਫ੍ਰੀਲੈਂਡ ਜੀ ਆਪਣੇ ਹੀ ਪ੍ਰਧਾਨ ਮੰਤਰੀ ਦਾ ਨਿਸ਼ਾਨਾ ਸਾਧ ਰਹੇ ਨੇ, ਇੱਕ ਉਧਰੋਂ ਟੈਰਿਸ ਲੱਗਣ ਵਾਲੇ ਲੱਗ ਰਹੇ ਆ ਅਮਰੀਕਾ ਦੇ, ਉਧਰੋਂ ਥ੍ਰੈਟ ਆ ਰਿਹਾ ਹੈ, ਤੇ ਇਸ ਵੇਲੇ ਕੈਨੇਡੀਅਨਸ ਕੋਲ ਟਾਈਮ ਨਹੀਂ ਹੈ ਕੋਸਟਲੀ ਪੋਲੀਟੀਕਲ ਗਿਮਿਕਸ ਦਾ। ਇਹ ਕ੍ਰਿਸਟੀਆ ਫ੍ਰੀਲੈਂਡ ਜੀ ਡਿਪਟੀ ਪ੍ਰਾਈਮ ਮਿਨਿਸਟਰ ਆਪਣੇ ਪ੍ਰਾਈਮ ਮਿਨਿਸਟਰ ਨੂੰ ਕਹਿ ਰਹੇ ਨੇ, ਉਹ ਕਹਿੰਦੇ ਜੇ ਜਾਣਾ ਤਾਂ ਫਿਰ ਖੜਾਕਾ ਤੇ ਐਸਾ ਕਰੀਏ ਕਿ ਦੇਖੀਏ ਸਾਰਾ ਜ਼ਮਾਨਾ ਹੈ, ਤੇ ਅਸੀਂ ਹੁਣੇ ਹੋਈ ਉਹ ਦੇਖਦੇ ਹਾਂ ਜੀ, ਹੁਣ ਕਾਫੀ ਕੁਛ ਹੋਏਗਾ ਔਰ ਬਿਆਨ ਬੜੇ ਸਾਰੇ ਆ ਰਹੇ ਨੇ ਜੀ, ਮੈਂ ਤੁਹਾਡੇ ਨਾਲ ਬਿਆਨ ਜਿਹੜੇ ਆ ਉਹ ਸ਼ੇਅਰ ਕਰ ਰਿਹਾ। ਸੋ ਉਧਰੋਂ ਆਟੋ ਪਾਰਟਸ ਮੈਨੂਫੈਕਚਰਰਸ ਵੱਲੋਂ ਵੀ ਬਿਆਨ ਆਇਆ, ਹੋਰ ਅਨੀਤਾ ਆਨੰਦ ਜੀ ਵੱਲੋਂ ਵੀ ਬਿਆਨ ਆ ਰਿਹਾ ਹੈਗਾ, ਔਰ ਜਿਹੜੇ ਪ੍ਰਾਈਮ ਮਿਨਿਸਟਰ ਆਫਿਸ ਤੋਂ ਤਾਂ ਬਸ ਇੰਨੀ ਖ਼ਬਰ ਆ ਰਹੀ ਹੈ, ਬਿਆਨ ਉਹਨਾਂ ਵੱਲੋਂ ਆਫਿਸ਼ੀਅਲ ਕੋਈ ਨਹੀਂ ਆਇਆ ਹਜੇ ਤੱਕ, ਉਧਰੋਂ ਹਜੇ ਖ਼ਬਰ ਹੀ ਆ ਰਹੀ ਹੈ ਕਿ ਉਧਰਾਂ ਲਈ ਵੀ ਬੜਾ ਸਰਪ੍ਰਾਈਜ਼ ਹੈ ਜੀ, ਬਸ ਇੰਨਾ ਹੀ ਖ਼ਬਰ ਆ ਰਹੀ ਹੈ। ਸੋ ਸਾਰੀ ਡਿਟੇਲ ਜਿਹੜੀ ਹੈ ਤੁਹਾਡੇ ਲਈ ਸ਼ੇਅਰ ਕਰਾਂਗੇ। ਅੱਜ ਕੈਨੇਡਾ ਦੇ ਪ੍ਰੀਮੀਅਰ ਸਾਡੇ ਇੱਥੇ ਓਨਟੈਰੀਓ 'ਚ ਮਿਲ ਰਹੇ ਨੇ, ਉਹ ਵੀ ਗੱਲ ਵੈਸੇ ਟਰੰਪ ਸਾਹਿਬ ਦੇ ਟੈਰਿਫ ਦੀ ਕਰ ਰਹੇ ਨੇ ਜੀ। ਤਾਨੀਆ ਜੀ ਤੁਸੀਂ ਸਪੌਂਸਰ ਅਨਾਊਂਸ ਕਰ ਦੋ ਜੀ।
ਆਪਾਂ ਜ਼ਰੂਰ ਦੱਸ ਦਿੰਦੇ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਨੂੰ, ਬੀਕਾਨੇਰ ਵਾਲਾ, ਬੀਕਾਨੇਰ ਵਾਲਾ ਕੈਨੇਡਾ ਦੇ ਤੁਸੀਂ ਵੀ ਕਰੇਵ ਕਰ ਰਹੇ ਹੋ ਅਥੈਂਟਿਕ ਟੇਸਟ ਆਫ ਇੰਡੀਆ, ਤੁਹਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ। ਬੀਕਾਨੇਰ ਵਾਲਾ ਕੈਨੇਡਾ ਐਮ ਜੇ ਜੇ ਹੋਸਪਿਟੈਲਿਟੀ ਪ੍ਰੈਜੈਂਟਸ ਐਂਡ ਕੈਨੇਡਾ ਦੇ ਫੇਵਰੇਟ ਇੰਡੀਅਨ ਸਵੀਟ ਸ਼ਾਪ ਐਂਡ ਰੈਸਟੋਰੈਂਟ ਨੇ, ਮਾਊਥ ਵਾਟਰਿੰਗ ਸਵੀਟਸ ਤੋਂ ਲੈ ਕੇ ਸੇਵਰੀ ਸਨੈਕਸ, ਤੁਹਾਨੂੰ ਸਭ ਕੁਝ ਇੱਥੇ ਮਿਲਦਾ ਆ। ਲੋਕੇਸ਼ਨ ਆਪਣੇ ਕੋਲ ਨੋਟ ਰੱਖੋ, 10940 ਗੋਰਵੇ ਡਰਾਈਵ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਇਜ਼ ਗੋਰਵੇ ਐਂਡ ਕੰਟਰੀ ਸਾਈਡ ਡਰਾਈਵ, ਮੰਡੇ ਟੂ ਸੰਡੇ ਓਪਨ ਰਹਿੰਦੇ ਨੇ, ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ bikanewalacanada.ca, ਦੈਟ ਇਜ਼ bikanewalacanada.ca। ਵਿਲੇਜ ਨਿਸਾਨ, ਮੁਹੰਮਦ ਫਰੋਮ ਵਿਲੇਜ ਨਿਸਾਨ ਐਕਸਾਈਟਡ ਨੇ, ਤੁਹਾਨੂੰ ਇਨਵਾਈਟ ਕਰ ਰਹੇ ਨੇ ਨਿਸਾਨ ਵਿੰਟਰ ਰੈਡੀ ਇਵੈਂਟ ਦੇ ਵਿੱਚ, ਤੁਸੀਂ ਘਰੇ ਲੈ ਕੇ ਜਾ ਸਕਦੇ ਹੋ ਬ੍ਰਾਂਡ ਨਿਊ 2024 ਸੈਂਟਰਾ, 2024 ਰੋਗ, ਲੀਸ ਰੇਟ ਸਟਾਰਟ ਹੋ ਰਹੇ ਨੇ 0.99%, ਤੁਸੀਂ ਚੈੱਕ ਕਰ ਸਕਦੇ ਹੋ 2024 ਕਿਕਸ ਵਿਦ ਫਾਈਨੈਂਸ ਰੇਟਸ ਐਸ ਲੋ ਐਸ 0.99%। ਕੰਪਲੀਮੈਂਟਰੀ ਐਕਸਟੈਂਡਡ ਵਾਰੰਟੀ ਤੁਹਾਨੂੰ ਮਿਲਦੀ ਹੈ ਸਾਰੇ ਹੀ ਪ੍ਰੀ ਓਨਡ ਨਿਸਾਨ ਵਹੀਕਲਸ ਤੇ ਫਾਰ ਦਿਸ ਮੰਥ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਕਾਲ ਕਰੋ ਮੁਹੰਮਦ ਜੀ ਨੂੰ, ਵਿਲੇਜ ਨਿਸਾਨ 9054773337 ਦੇ ਉੱਤੇ, ਦੈਟ ਇਜ਼ 9054773337 ਦੇ ਉੱਤੇ। ਪੰਜਾਬੀ ਬਾਏ ਨੇਚਰ, ਪੰਜਾਬੀ ਬਾਏ ਨੇਚਰ ਤੁਹਾਡੇ ਲਈ ਲੈ ਕੇ ਆਉਂਦੇ ਨੇ ਸਪੈਸ਼ਲ ਕੇਟਰਿੰਗ। ਵੀ ਆਲ ਨੋ ਪੰਜਾਬੀ ਬਾਏ ਨੇਚਰ ਇਜ਼ ਅ ਪਲੇਸ ਵੇਅਰ ਟ੍ਰੈਡੀਸ਼ਨ ਮੀਟਸ ਟੇਸਟ, ਲਾਈਵ ਕੇਟਰਿੰਗ, ਪਿਕਅਪ ਕੇਟਰਿੰਗ, ਫੈਸਟੀਵਲ ਕੇਟਰਿੰਗ, ਹਰ ਚੀਜ਼ ਤੁਹਾਨੂੰ ਇੱਥੇ ਮਿਲਦੀ ਹੈ। ਐਕਸਪਲੋਜਨ ਹੋਏਗਾ ਫਲੇਵਰਸ ਦਾ, ਜੇ ਤੁਸੀਂ ਵੀ ਕਰਾਉਣਾ ਚਾਹੁੰਦੇ ਹੋ ਕੇਟਰਿੰਗ, ਤੁਸੀਂ ਵਿਜ਼ਿਟ ਕਰਨਾ ਹੈ ਇਹਨਾਂ ਨੂੰ ਜਾਂ ਕਾਲ ਕਰ ਸਕਦੇ ਹੋ, ਬੁੱਕ ਕਰੋ ਅਪਾਇੰਟਮੈਂਟ 4169372061 ਦੇ ਉੱਤੇ, ਦੈਟ ਇਜ਼ 4169372061 ਦੇ ਉੱਤੇ। ਵੈਲਿਊ ਮੋਬਾਈਲ, ਇਸ ਟਿਊਜ਼ਡੇ ਦਸੰਬਰ 24th ਨੂੰ ਵਾਈ ਮੀਡੀਆ ਹੋਏਗਾ ਲਾਈਵ ਔਨ ਲੋਕੇਸ਼ਨ ਵੈਲਿਊ ਮੋਬਾਈਲ ਦੇ ਉੱਤੇ, ਇਨਸਾਈਡ ਵੈਸਟੇਲ ਮਾਲ 1151 ਡੰਡਾ ਸਟਰੀਟ, ਵੈਸਟ ਮਿਸੀਸਾਗਾ ਦੇ ਵਿੱਚ, 10 ਵਜੇ ਤੋਂ ਲੈ ਕੇ 12 ਵਜੇ ਤੱਕ। ਦਿਸ ਬੋਕਸਿੰਗ ਵੀਕ ਸਟਾਪ ਓਵਰ ਪੇਇੰਗ, ਗੈਟ ਵਰੀ ਫਰੀ ਪਲਾਨਸ ਫਾਰ ਸਟ੍ਰੀਮਿੰਗ, ਟਾਕਿੰਗ ਐਂਡ ਟੈਕਸਟਿੰਗ ਐਟ ਅਨਬੀਟੇਬਲ ਪ੍ਰਾਈਸਿਸ। ਕਮ ਟੂ ਵੈਲਿਊ ਮੋਬਾਈਲ ਫਾਰ ਬੈਸਟ ਡੀਲਸ ਐਂਡ ਲੇਟੈਸਟ ਫੋਨ ਪਲਾਨਸ ਤੁਹਾਨੂੰ ਇੱਥੇ ਮਿਲਦੇ ਨੇ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ, ਇਨਫੋਰਮੇਸ਼ਨ ਚਾਹੀਦੀ ਆ, ਕਾਲ ਕਰੋ ਵੈਲਿਊ ਮੋਬਾਈਲ 6473464193 ਦੇ ਉੱਤੇ। ਵੈਲਿਊ ਮੋਬਾਈਲ, ਦ ਰਾਈਟ ਫੋਨ, ਦ ਰਾਈਟ ਪਲਾਨ, ਦ ਰਾਈਟ ਪਲੇਸ। ਦ ਬੈਡਰੂਮ ਬੁਟੀਕ ਲੈ ਕੇ ਆਏ ਨੇ ਤੁਹਾਡੇ ਲਈ ਹੋਲੀਡੇ ਸਪੈਸ਼ਲ, ਜਿੱਦਾਂ ਕਿ ਕ੍ਰਿਸਮਸ ਆ ਰਿਹਾ, ਵਧੀਆ ਵਧੀਆ ਤੁਹਾਡੇ ਲਈ ਡੀਲਸ ਲੈ ਕੇ ਆਏ ਨੇ। ਤੁਸੀਂ ਪਹੁੰਚਣਾ ਆ ਫੋਰ ਸਟਨਿੰਗ ਮੈਂਗੋ ਵੁੱਡ ਬੈਡਸ, ਕੋਈ ਵੀ ਤੁਸੀਂ ਫਰਨੀਚਰ ਲੈਣਾ ਆ ਆਪਣੇ ਘਰ ਦੇ ਲਈ, ਬਿਜ਼ਨਸ ਦੇ ਲਈ, ਤੁਹਾਨੂੰ 60% ਆਫ ਮਿਲੇਗਾ ਔਨ ਸਿਲੈਕਟਡ ਪ੍ਰੋਡਕਟਸ। ਸੋ ਅਡੀਸ਼ਨਲ ਟੈਕਸ ਵੀ ਤੁਹਾਨੂੰ ਲੱਗਣਾ ਨਹੀਂ ਹੈ, ਪਲੱਸ ਵੀ ਹੈਵ ਅ ਫਰੀ GTA ਵਾਈਡ ਫਰੰਟ ਡੋਰ ਡਿਲੀਵਰੀ। ਸੋ ਬਹੁਤ ਹੀ ਵਧੀਆ ਇਹਨਾਂ ਦੀ ਸਰਵਿਸ ਹੈ। ਗਿਵ ਦਮ ਅ ਕਾਲ, ਲੋਕੇਸ਼ਨ ਨੋਟ ਰੱਖੋ, 268 ਰਾਧਾਫੋਰਡ ਰੋਡ ਸਾਊਥ, ਬ੍ਰਾਂਟਨ, ਮੇਜਰ ਇੰਟਰਸੈਕਸ਼ਨ ਇਜ਼ ਰਾਧਾਫੋਰਡ ਰੋਡ ਸਾਊਥ ਐਂਡ ਗਲਿਡਨ ਰੋਡ। ਨੰਬਰ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਇਜ਼ 9057960006 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਦ ਬੈਡਰੂਮ ਬੁਟੀਕ, ਦ ਅਲਟੀਮੇਟ ਪਲੇਸ ਫਾਰ ਸਵੀਟ ਡ੍ਰੀਮਸ। ਨਮਰਤਾ ਸੰਧੂ ਲਾਅ ਫੇਸਿੰਗ ਕ੍ਰਿਮੀਨਲ ਚਾਰਜਸ ਯੂ ਡੋਂਟ ਹੈਵ ਟੂ ਫਾਈਟ ਅਲੋਨ ਕੰਟੈਕਟ ਕਰੋ ਨਮਰਤਾ ਸੰਧੂ ਲਾਅ ਐਂਡ ਐਸ ਲਾਅ ਤੁਹਾਡੇ ਟਰਸਟਿਡ ਕ੍ਰਿਮੀਨਲ ਡਿਫੈਂਸ ਲਾਇਰ ਨੇ ਇਹਨਾਂ ਦੇ ਜਿਹੜੇ ਆਫਿਸਿਸ ਨੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਸਪੈਸ਼ਲਾਈਜ਼ ਕਰਦੇ ਨੇ ਇਨ ਆਲ ਸੋਰਟ ਆਫ ਮੈਟਰਸ ਵੈਦਰ ਇਟਸ ਡਰਿੰਕਿੰਗ ਡਰਾਈਵਿੰਗ ਤੋਂ ਲੈ ਕੇ ਰੋਬਰੀ ਮਰਡਰ ਡਰੱਗ ਐਂਡ ਚਾਰਜਸ ਐਂਡ ਮਚ ਮੋਰ ਹਰ ਚੀਜ਼ ਦੇ ਵਿੱਚ ਤੁਹਾਨੂੰ ਹੈਲਪ ਕਰ ਸਕਦੇ ਆ ਗਿਵ ਦੈਮ ਅ ਕਾਲ ਐਟ 4163804154 ਨਮਰਤਾ ਸੰਧੂ ਲਾਅ ਬੈਟਲ ਡੋਰ ਬੈਟਲ ਡੋਰ ਤੁਹਾਡੇ ਲਈ ਲੈ ਕੇ ਆਉਂਦੇ ਨੇ ਸਪੈਸ਼ਲ ਵਿੰਟਰ ਪੈਕੇਜਸ ਜੇ ਤੁਸੀਂ ਵੀ ਬੈਡਮਿੰਟਨ ਖੇਡਣਾ ਵਧੀਆ ਲੱਗਦਾ ਤੁਹਾਨੂੰ ਪਸੰਦ ਕਰਦੇ ਹੋ ਦੇ ਹੈਵ ਰੀਅਲੀ ਗੁੱਡ ਓਪਰਚੁਨਿਟੀ ਤੁਸੀਂ ਵਧੀਆ ਵਧੀਆ ਡੀਲਸ ਇਹਨਾਂ ਦੀਆਂ ਗ੍ਰੈਬ ਕਰ ਸਕਦੇ ਹੋ ਤੁਸੀਂ ਪਲੇ ਕਰ ਸਕਦੇ ਹੋ ਮੋਰ ਫੋਰ ਲੈਸ ਓਨਲੀ $21 ਪਰ ਆਰ ਡੇਜ ਐਂਡ ਕਾਫੀ ਵਧੀਆ ਪੈਕੇਜਸ ਨੇ 6 ਵਜੇ ਤੋਂ ਲੈ ਕੇ ਮਿਡ ਨਾਈਟ ਤੱਕ ਖੁੱਲੇ ਹੁੰਦੇ ਨੇ ਤੁਸੀਂ ਇਹਨਾਂ ਦੀ ਸਾਰੀ ਜਾਣਕਾਰੀ ਲੈਣ ਲਈ ਕੰਟੈਕਟ ਕਰਨਾ ਇਹਨਾਂ ਨੂੰ ਬੈਟਲ ਡੋਰ ਬੈਡਮਿੰਟਨ .com ਦੇ ਉੱਤੇ ਲੋਕੇਸ਼ਨ ਹੈਗੀ ਆ 141 ਟਰੇਡ ਵੈਲੀ ਡਰਾਈਵ ਵੌਨ ਦੇ ਵਿੱਚ ਰਾਈਟ ਐਟ ਹਾਈਵੇ 50 ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ ਨੰਬਰ ਟੂ ਕਾਲ ਹੈ 6474284039 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਸਤਿੰਦਰ ਸਰਤਾਜ ਜੀ ਸਿੰਗਰ ਨੇ ਸੌਂਗ ਰਾਈਟਰ ਐਕਟਰ ਪੋਇਟ ਨੇ ਵਿਨੀਪੈਗ ਦੇ ਵਿੱਚ ਤੁਹਾਡੇ ਲਈ ਲੈ ਕੇ ਆ ਰਹੇ ਨੇ ਸ਼ਾਨਦਾਰ ਸ਼ੋ ਸਤਿੰਦਰ ਸਰਤਾਜ ਸਫੀਅਰ ਆਫ ਐਮਰੈਂਸ ਟੂਰ ਅਪ੍ਰੈਲ 17th ਨੂੰ ਕੈਨੇਡਾ ਦੇ ਵਿੱਚ ਲਾਈਵ ਸੈਂਟਰ ਤੇ ਲਾਈਵ ਹੋਣਗੇ ਜੇ ਤੁਸੀਂ ਵੀ ਟਿਕਟਸ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਵਿਜ਼ਿਟ ਕਰੋ livenation.com ਦੇ ਉੱਤੇ ਜਾਂ ਤੁਸੀਂ ਜੇ ਜ਼ਿਆਦਾ ਜਾਣਕਾਰੀ ਤੁਹਾਨੂੰ ਚਾਹੀਦੀ ਆ ਵਿਜ਼ਿਟ ਕਰ ਸਕਦੇ ਹੋ ਸਤਿੰਦਰ ਸਰਤਾਜ .com ਦੇ ਉੱਤੇ ਦੈਟ ਇਜ਼ ਸਤਿੰਦਰ ਸਰਤਾਜ .com ਮਿਕਾਸਾ ਬਾਏ ਦਾ ਬੈਡਰੂਮ ਬੁਟੀਕ ਮਿਕਾਸਾ ਬਾਏ ਦਾ ਬੈਡਰੂਮ ਬੁਟੀਕ ਤੁਹਾਡੇ ਲਈ ਲੈ ਕੇ ਆਉਂਦੇ ਨੇ ਬਹੁਤ ਹੀ ਵਧੀਆ ਮੈਟ੍ਰਸ ਸਟਨਿੰਗ ਬੈੱਡ ਸੈਟਸ ਸਟਾਈਲਿਸ਼ ਸੋਫਾਜ਼ ਐਂਡ ਐਲੀਗੈਂਟ ਡਾਇਨਿੰਗ ਟੇਬਲਸ ਤੁਸੀਂ ਆਪਣੇ ਘਰ ਨੂੰ ਯੂਨੀਕਲੀ ਡੈਕੋਰ ਕਰ ਸਕਦੇ ਹੋ ਵੈਦਰ ਇਟਸ ਯੋਰ ਵਰਕ ਪਲੇਸ ਔਰ ਯੋਰ ਹੋਮ ਵਧੀਆ ਵਧੀਆ ਸਟਾਈਲਿਸ਼ ਕੋਜ਼ੀ ਪਰਫੈਕਟ ਤੁਹਾਡੇ ਲਈ ਚੀਜ਼ਾਂ ਲੈ ਕੇ ਆਉਂਦੇ ਨੇ ਫੋਰ ਦਿਸ ਹੋਲੀਡੇ ਸੀਜ਼ਨ 60% ਤੱਕ ਤੁਹਾਨੂੰ ਸਿਲੈਕਟਡ ਪ੍ਰੋਡਕਟਸ ਦੇ ਉੱਤੇ ਆਫ ਵੀ ਮਿਲ ਰਿਹਾ ਆ ਨੋ ਐਡੀਸ਼ਨਲ ਟੈਕਸ ਐਂਡ ਪਲੱਸ ਫ੍ਰੀ ਫਰੰਟ ਡੋਰ ਡਿਲੀਵਰੀ ਤੁਹਾਨੂੰ ਮਿਲਦੀ ਹੈ ਲੰਡਨ ਦੇ ਵਿੱਚ ਸੋ ਵਿਜ਼ਿਟ ਕਰੋ ਮਿਕਾਸਾ ਬਾਏ ਦਾ ਬੈਡਰੂਮ ਬੁਟੀਕ 217 ਕਿੰਗ ਸਟਰੀਟ ਈਸਟ ਡਾਊਨਟਾਊਨ ਲੰਡਨ ਦੇ ਵਿੱਚ ਕੋਈ ਵੀ ਜਾਣਕਾਰੀ ਚਾਹੀਦੀ ਹੈ ਨੰਬਰ ਇਜ਼ 5194336999 ਮਿਕਾਸਾ ਬਾਏ ਦਾ ਬੈਡਰੂਮ ਬੁਟੀਕ ਵਿਦ ਸਟਾਈਲ ਮੀਟਸ ਕੰਫਰਟ ਐਂਡ ਐਵਰੀ ਪੀਸ ਇਜ਼ ਡਿਜ਼ਾਈਨਡ ਟੂ ਮੇਕ ਯੂਰ ਹੋਮ ਸ਼ਾਈਨ ਕੰਪਲੀਟ ਯੂਰ ਹੋਮ ਵਿਦ ਅਸ ਟੂਡੇ ਸਤਿੰਦਰ ਸਰਤਾਜ ਜੀ ਤੁਹਾਡੇ ਲਈ ਲੈ ਕੇ ਆਏ ਨੇ ਬਹੁਤ ਹੀ ਵਧੀਆ ਸ਼ੋਜ਼ ਜੇ ਤੁਸੀਂ ਵੀ ਇੰਟਰਸਟਿਡ ਹੋ ਟਿਕਟਸ ਬਾਏ ਕਰਨਾ ਚਾਹੁੰਦੇ ਹੋ ਟੋਰਾਂਟੋ ਵੈਨਕੂਵਰ ਕੈਲਗਰੀ ਐਡਮਿੰਟਨ ਵਿਨੀਪੈਗ ਵਰਜੀਨੀਆ ਵਿਜ਼ਿਟ ਕਰਨਾ ਤੁਸੀਂ southasiandaily.com ਦੈਟ ਇਜ਼ southasiandaily.com ਉੱਥੇ ਤੁਸੀਂ ਵੈਬ ਬੈਨਰ ਦੇ ਉੱਤੇ ਜਾ ਕੇ ਕਲਿੱਕ ਕਰਨਾ ਤੁਸੀਂ ਆਰਾਮ ਦੇ ਨਾਲ ਆਪਣੀਆਂ ਟਿਕਟਸ ਬਾਏ ਕਰ ਸਕਦੇ ਹੋ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਡਿਟੈਚ ਹਾਊਸ ਇਨ ਵੁੱਡਸਟਾਕ ਤੁਹਾਡੇ ਲਈ ਲੈ ਕੇ ਆਇਆ ਇੱਕ ਬਹੁਤ ਹੀ ਵਧੀਆ ਪ੍ਰਾਪਰਟੀ ਅਸਾਈਨਮੈਂਟ ਬ੍ਰਾਂਡ ਨਿਊ ਮਾਡਰਨ ਸਟਾਈਲ ਡਿਟੈਚ ਘਰ ਹੈ 3170 ਸਕੁਆਇਰ ਫੀਟ ਸਟੋਨ ਐਂਡ ਬ੍ਰਿਕ ਐਲੀਵੇਸ਼ਨ ਹੈ ਜੇ ਘਰ ਦੀ ਗੱਲ ਕਰੀਏ ਇਟ ਇਜ਼ ਇਨ ਦ ਹਾਰਟ ਆਫ ਵੁੱਡਸਟਾਕ ਐਂਡ ਇਟ ਕਮਸ ਵਿਦ ਸੈਪਰੇਟ ਫੈਮਿਲੀ ਐਂਡ ਡਾਇਨਿੰਗ ਰੂਮ ਵਿਦ ਬਿਊਟੀਫੁਲ ਫੰਕਸ਼ਨਲ ਕਿਚਨ ਜੋ ਕਿ ਐਕਸਟੈਂਡਡ ਹੈ ਬ੍ਰੇਕਫਾਸਟ ਕਾਰਨਰ ਤੁਹਾਨੂੰ ਮਿਲ ਜਾਂਦਾ ਹੈ 9 ਫੁੱਟ ਲੌਂਗ ਸੀਲਿੰਗ ਤੁਹਾਨੂੰ ਮਿਲਦੀ ਹੈ ਐਂਡ ਮੇਨ ਐਂਡ ਸੈਕਿੰਡ ਫਲੋਰਸ ਦੇ ਉੱਤੇ ਬਹੁਤ ਹੀ ਵਧੀਆ ਤੁਹਾਨੂੰ ਅਪਗ੍ਰੇਡਿਡ ਸਾਰਾ ਕੁਝ ਮਿਲਦਾ ਆ ਇਟ ਫੀਚਰਸ ਐਲੀਗੈਂਟ ਟਾਇਲਸ ਬੋਥ ਲੈਵਲਸ ਦੇ ਉੱਤੇ ਤੁਹਾਨੂੰ ਹਾਰਡਵੁੱਡ ਫਲੋਰਸ ਮਿਲਦੇ ਨੇ ਨੈਚੁਰਲ ਓਕ ਦੀਆਂ ਸਟੇਅਰਸ ਨੇ ਸੈਕਿੰਡ ਲੈਵਲ ਦੇ ਉੱਤੇ ਮਾਸਟਰ ਬੈਡਰੂਮ ਦੇ ਵਿੱਚ ਤੁਹਾਨੂੰ 5 ਪੀਸ ਐਂਡ ਸੂਟ ਗਲਾਸ ਸ਼ਾਵਰ ਮਿਲਦੀ ਹੈ ਫ੍ਰੀ ਸਟੈਂਡਿੰਗ ਟੱਬ ਮਿਲਦਾ ਐਂਡ ਵਾਕ ਇਨ ਕਲੋਜ਼ਟ ਸਾਰੇ ਹੀ ਬੈਡਰੂਮਸ ਦੇ ਨਾਲ ਅਟੈਚ ਵਾਸ਼ਰੂਮ ਹੈ ਲਾਂਡਰੀ ਤੁਹਾਨੂੰ ਸੈਕਿੰਡ ਫਲੋਰ ਤੇ ਮਿਲਦੀ ਹੈ ਸੋ ਦਿਸ ਹਾਊਸ ਇਜ਼ ਅ ਪਰਫੈਕਟ ਕੰਬੀਨੇਸ਼ਨ ਆਫ ਐਲੀਗੈਂਸ ਫੰਕਸ਼ਨੈਲਿਟੀ ਐਂਡ ਮਾਡਰਨ ਅਮੈਨਿਟੀਜ਼ ਜੇ ਤੁਸੀਂ ਵੀ ਬਾਏ ਕਰਨਾ ਚਾਹੁੰਦੇ ਹੋ ਕੰਟੈਕਟ ਕਰੋ ਸੁਖਜਿੰਦਰ ਜੀ ਨੂੰ ਨੰਬਰ ਟੂ ਕਾਲ ਇਜ਼ 416-456-7669 416-456-7669 ਬ੍ਰੈਸਟ ਕੈਂਸਰ ਕੈਨੇਡਾ ਬ੍ਰੈਸਟ ਕੈਂਸਰ ਕੈਨੇਡਾ ਟੱਚ ਕਰਦਾ ਨੀਅਰਲੀ 30,000 ਕੈਨੇਡੀਅਨਸ ਨੂੰ ਹਰ ਸਾਲ ਬਟ ਆਪਾਂ ਹੈਲਪ ਕਰ ਸਕਦੇ ਹਾਂ ਰਿਸਰਚ ਦਾ ਹਿੱਸਾ ਬਣ ਸਕਦੇ ਹਾਂ ਵੀ ਕੈਨ ਚੇਂਜ ਲਾਈਵਜ਼ ਦਿਸ ਸੀਜ਼ਨ ਇਸ ਪ੍ਰੋਗਰੈਸ ਦਾ ਹਿੱਸਾ ਬਣੋ ਬ੍ਰੈਸਟ ਕੈਂਸਰ ਕੈਨੇਡਾ ਡੋਨੇਟ ਕਰੋ ਦਸੰਬਰ 31st ਤੋਂ ਪਹਿਲਾਂ ਐਂਡ ਹੈਲਪ ਟੂ ਫੰਡ ਦਾ ਬ੍ਰੇਕ ਥਰੂਜ ਦੈਟ ਲੀਡ ਟੂ ਬੈਟਰ ਆਊਟਕਮਸ ਫਾਰ ਪੇਸ਼ੈਂਟਸ ਹਰ ਇੱਕ ਡਾਲਰ ਸਾਨੂੰ ਕਲੋਜ਼ਰ ਲੈ ਕੇ ਜਾਏਗਾ ਟੂ ਐਂਡ ਬ੍ਰੈਸਟ ਕੈਂਸਰ ਸੋ ਵਿਜ਼ਿਟ ਕਰੋ ਬ੍ਰੈਸਟ ਕੈਂਸਰ ਪ੍ਰੋਗਰੈਸ .ca ਅੱਜ ਹੀ ਡੋਨੇਟ ਕਰ ਲਈ ਇਫ ਯੂ ਥਿੰਕ ਇਟ ਡਜ਼ਨਟ ਮੇਕ ਐਨੀ ਡਿਫਰੈਂਸ ਵੀ ਹੈਵ ਦਾ ਸਾਇੰਸ ਟੂ ਪ੍ਰੂਵ ਇਟ ਡਜ਼ ਫਰੀਡਮ ਮੋਬਾਈਲ ਲਾਈਟ ਅਪ ਕਰੋ ਆਪਣੇ ਹੋਲੀਡੇਜ਼ ਨੂੰ ਵਿਦ ਫਰੀਡਮ ਮੋਬਾਈਲ ਐਂਡ ਤੁਹਾਨੂੰ ਮਿਲਦੇ ਨੇ 50 GB ਟੂ ਯੂਜ਼ ਇਨ ਕੈਨੇਡਾ US ਐਂਡ ਮੈਕਸੀਕੋ ਸਿਰਫ 35 ਬਕਸ ਦੇ ਵਿੱਚ ਪਰ ਮੰਥ 18 ਮਹੀਨਿਆਂ ਦੇ ਲਈ ਤੁਸੀਂ ਲੈਣਾ ਫਰੀਡਮ ਮੋਬਾਈਲ ਤੁਸੀਂ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਫਰੀਡਮ ਮੋਬਾਈਲ .ca ਤੇ ਵਿਜ਼ਿਟ ਕਰ ਸਕਦੇ ਹੋ ਜਾਂ ਲੋਕੇਸ਼ਨ ਵਿਜ਼ਿਟ ਕਰੋ ਕਾਲਜ ਪਲਾਜ਼ਾ ਦੇ ਵਿੱਚ ਐਟ 545 ਸਟੀਲਜ਼ ਐਵੈਨਿਊ ਵੈਸਟ ਬ੍ਰਾਂਪਟਨ ਜਾਂ ਤੁਸੀਂ ਪਹੁੰਚ ਸਕਦੇ ਹੋ 905-455-3543-60 ਕੋਟਰੈਲ ਬੁਲਵਾਰਡ ਬ੍ਰਾਮਟਨ ਦੇ ਵਿੱਚ ਐਟ ਏਅਰਪੋਰਟ ਐਂਡ ਕੋਟਰੈਲ ਨੰਬਰ ਟੂ ਕਾਲ ਇਜ 905-216-9464 ਕੰਡੀਸ਼ਨਸ ਅਪਲਾਈ ਬੀਕਾਨੇਰ ਸਵੀਟਸ ਫੈਕਟਰੀ ਜੇ ਤੁਸੀਂ ਵੀ ਇੰਜੋਏ ਕਰਨਾ ਚਾਹੁੰਦੇ ਹੋ ਇੰਡੀਅਨ ਟੇਸਟ ਵਿਦ ਕੈਨੇਡੀਅਨ ਪਿਓਰਿਟੀ ਤੁਸੀਂ ਪਹੁੰਚਣਾ ਬੀਕਾਨੇਰ ਸਵੀਟਸ ਫੈਕਟਰੀ 2007 ਤੋਂ ਸਰਵ ਕਰ ਰਹੇ ਨੇ ਸਾਨੂੰ ਬ੍ਰਾਂਡ ਨਿਊ ਪ੍ਰੋਡਕਟ ਸਾਊਥ ਏਸ਼ੀਅਨ ਗ੍ਰੋਸਰੀ ਸਟੋਰ ਤੇ ਇਹਨਾਂ ਦੇ ਸਾਰੇ ਤੁਹਾਨੂੰ ਮਿਲ ਜਾਂਦੇ ਨੇ ਪ੍ਰੋਡਕਟਸ ਐਂਡ ਪਲੱਸ ਸਾਰੇ ਹੀ ਮੇਨ ਸਟ੍ਰੀਮ ਸਟੋਰਸ ਦੇ ਉੱਤੇ ਵੀ ਇਹਨਾਂ ਦੇ ਪ੍ਰੋਡਕਟਸ ਅਵੇਲੇਬਲ ਨੇ ਜੇ ਤੁਸੀਂ ਵੀ ਵਧੀਆ ਵਧੀਆ ਮਿਠਾਈਆਂ ਅਥੈਂਟਿਕ ਮਿਠਾਈਆਂ ਇੰਜੋਏ ਕਰਨਾ ਚਾਹੁੰਦੇ ਹੋ ਪਹੁੰਚਣਾ ਤੁਸੀਂ 30 12th Avenue ਬ੍ਰਾਂਪਟਨ ਮੇਜਰ ਇੰਟਰਸੈਕਸ਼ਨ ਡਿਕਸੀ ਐਂਡ ਐਡਵਾਂਸ ਕੋਈ ਵੀ ਜਾਣਕਾਰੀ ਚਾਹੀਦੀ ਆ ਕਾਲ ਕਰ ਸਕਦੇ ਹੋ 905-789-9900 ਦੇ ਉੱਤੇ ਦੈਟ ਇਜ਼ 905-789-9900 ਦੇ ਉੱਤੇ ਫ੍ਰਾਂਸ ਫਰਨਾਂਡਸ ਤੁਹਾਡੇ ਲਈ ਲੈ ਕੇ ਆਉਂਦੇ ਨੇ ਬਹੁਤ ਹੀ ਵਧੀਆ ਇਨਵੈਸਟਮੈਂਟ ਓਪਰਚੁਨਿਟੀਜ਼ ਪਲੱਸ ਜੇ ਤੁਸੀਂ ਲਾਈਕ ਐਮਰਜੈਂਸੀ ਫੰਡਸ ਲੱਭ ਰਹੇ ਹੋ ਲਾਸਟ ਮਿੰਟ ਤੁਹਾਨੂੰ ਮੋਰਗੇਜ ਐਂਡ ਐਮਰਜੈਂਸੀ ਫੰਡਸ ਵੀ ਪ੍ਰੋਵਾਈਡ ਕਰਾਉਂਦੇ ਨੇ ਵਿਦ ਇਨ 48 hours ਏਂਜਲ ਇਨਵੈਸਟਰ ਨੇ ਫ੍ਰਾਂਸ ਫਰਨਾਂਡਸ ਨੰਬਰ ਟੂ ਕਾਲ ਇਜ 6476682277 ਕਾਵਿਆ ਹੋਮਿਕ ਹੈ ਹੋਮੋਪੈਥਿਕ ਕਲੀਨਿਕ ਹੈ ਮੀਟੋਜ਼ ਅਪੀਨਾ ਕੋਜ਼ ਨੂੰ ਤੁਸੀਂ ਮਿਲ ਸਕਦੇ ਹੋ 25 ਸਾਲ ਤੋਂ ਵੀ ਜ਼ਿਆਦਾ ਐਕਸਪੀਰੀਅੰਸ ਹੈ ਨੰਬਰ ਟੂ ਕਾਲ ਇਜ 6477602779 ਤੁਹਾਨੂੰ ਦੱਸਦੀ ਅਦਰਕ ਯੋਕਵਿਲ ਐਕਸਪੀਰੀਅੰਸ ਕਰੋ ਐਸੈਂਸ ਆਫ ਫਾਈਨ ਇੰਡੀਅਨ ਡਾਇਨਿੰਗ ਐਟ ਐਮਜੇਜੇ ਹਾਸਪਿਟੈਲਿਟੀ ਪ੍ਰੈਜ਼ੈਂਟਸ ਅਦਰਕ ਯੋਕਵਿਲ ਟੋਰਾਂਟੋ ਦਾ ਮਿਸ਼ਲਿਨ ਸਟਾਰਡ ਰੈਸਟੋਰੈਂਟ ਹੈ ਜੋ ਕਿ ਹੈ 138 Avenue ਰੋਡ ਦੇ ਉੱਤੇ ਮੇਜਰ ਇੰਟਰਸੈਕਸ਼ਨ ਇਜ਼ ਡੈਵਨਪੋਰਟ ਰੋਡ ਐਂਡ ਅਵੈਨਿਊ ਰੋਡ ਪਰਫੈਕਟ ਬਲੈਂਡ ਤੁਹਾਨੂੰ ਇੱਥੇ ਮਿਲਦਾ ਇੰਡੀਅਨ ਫਲੇਵਰਸ ਐਂਡ ਮਾਡਰਨ ਆਰਟਿਸਟਰੀ ਦਾ ਜੇ ਤੁਸੀਂ ਵੀ ਇੰਜੋਏ ਕਰਨਾ ਚਾਹੁੰਦੇ ਹੋ ਸਿਗਨੇਚਰ ਪਿਸਤਾ ਲੈਮ ਚੌਪਸ ਰਾਣੀ ਕਚੌਰੀ ਪਟਰਾਣੀ ਮੱਛੀ ਕਾਫੀ ਸਾਰੀਆਂ ਵਧੀਆ ਵਧੀਆ ਡਿਸ਼ਿਜ਼ ਨੇ ਵਿਜ਼ਿਟ ਕਰੋ adrakyokhval.ca ਦੇ ਉੱਤੇ adrakyokhval where tradition meets innovation East Coast Ford Lincoln Canada ਦੇ ਨੰਬਰ 1 ਫੋਰਡ ਰਿਟੇਲਰ ਨੇ ਸਰਵ ਕਰ ਰਹੇ ਨੇ ਓਨਟਾਰੀਓ ਨੂੰ ਸਿੰਸ 1971 ਜੇ ਤੁਸੀਂ ਵੀ ਲੱਭ ਰਹੇ ਹੋ ਫੋਰਡ ਜਾਂ ਲਿੰਕਨ ਦਾ ਵਹੀਕਲ ਵਿਜ਼ਿਟ ਕਰੋ East Coast Ford Lincoln ਐਕਸਪੀਰੀਅੰਸ ਦ ਡਿਫਰੈਂਸ ਯੋਰ ਸੈਲਫ ਬਹੁਤ ਹੀ ਵਧੀਆ ਤੁਹਾਨੂੰ ਇੱਥੇ ਵਹੀਕਲਸ ਮਿਲਣਗੇ ਇਹਨਾਂ ਦੀ ਜੋ ਲੋਕੇਸ਼ਨ ਹੈ ਦੈਟ ਇਜ਼ 9-58 Miller Avenue ਟੋਰਾਂਟੋ ਮੇਜਰ ਇੰਟਰਸੈਕਸ਼ਨ ਸ਼ੈਫਰਡ ਅਵੈਨਿਊ ਈਸਟ ਐਂਡ ਮਾਰਨਿੰਗ ਸਾਈਡ ਅਵੈਨਿਊ ਬਹੁਤ ਹੀ ਵਧੀਆ ਡੀਲਸ ਤੁਹਾਨੂੰ ਮਿਲਣਗੀਆਂ ਜਨਰਲ ਮੈਨੇਜਰ ਤੁਸੀਂ ਇੱਥੇ ਜਾ ਕੇ ਮਿਲ ਸਕਦੇ ਹੋ ਮੈਨੇਜਰ ਪ੍ਰਿੰਸੀਪਲ ਜੀ ਨੂੰ 416-302-6200 ਇਜ਼ ਦਾ ਨੰਬਰ ਟੂ ਕਾਲ 416-302-6200 ਟਾਊਨਵਿਲ ਰਿਐਲਿਟੀ ਤੁਹਾਡੇ ਲਈ ਲੈ ਕੇ ਆਏ ਨੇ ਇਨਕਰੈਡੀਬਲ ਡਿਟੈਚਡ ਹਾਊਸਿਸ ਫ੍ਰੀ ਹੋਲਡ ਹੋਮਸ ਬੈਲਵਿਲ ਦੇ ਵਿੱਚ ਜੇ ਤੁਸੀਂ ਵਧੀਆ ਪ੍ਰਾਪਰਟੀ ਲੱਭ ਰਹੇ ਹੋ 2-3 ਘੰਟੇ ਦੀ ਡਰਾਈਵ ਤੇ ਫਰੋਮ ਮਿਸਿਸਾਗਾ ਬ੍ਰਾਂਪਟਨ ਦਿਸ ਇਜ਼ ਯੋਰ ਕਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਟਾਊਨਵਿਲ ਰਿਐਲਿਟੀ .com ਦੇ ਉੱਤੇ ਤੁਸੀਂ ਪਹੁੰਚਣਾ ਹੈ ਹਰਜਿੰਦਰ ਜਸਵਾਲ ਜੀ ਨੰਬਰ ਟੂ ਕਾਲ ਇਜ਼ 905-265-2111 ਦੈਟ ਇਜ਼ 905-265-2111 ਫੋਰਡ What goes up keeps climbing, defy gravity and take your next adventure higher. In a 2024 Bronco, boats with a standard 4x4 capability, get up to 6,000 in rebates on eligible 2024 Bronco family models. Tusi visit kar sakde ho Toronto area Ford dealer nu aaj hi, ya tusi visit karo fordtoronto.ca de utte for more information. Standard suites and restaurant Malton. ਤੁਹਾਡੇ ਲਈ ਲੈ ਕੇ ਆਏ ਨੇ ਸਪੈਸ਼ਲ ਦਸੰਬਰ ਪ੍ਰੋਮੋਸ ਤੁਸੀਂ ਵੀ ਜੇ ਵਧੀਆ ਵਧੀਆ ਲਾਈਕ ਪਿੰਨੀਆਂ ਅਲਸੀ ਦੀਆਂ ਖੋਏ ਦੀਆਂ ਇੰਜੋਏ ਕਰਨੀਆਂ ਨੇ ਪੰਜੀਰੀ ਲੈਣਾ ਚਾਹੁੰਦੇ ਹੋ ਤੁਸੀਂ ਕੇਟਰਿੰਗ ਕਰਵਾਉਣੀ ਹੈ ਬੈਸਟ ਫੂਡ ਤੁਹਾਨੂੰ ਮਿਲਣਾ ਇੱਥੇ ਸੋ ਤੁਸੀਂ ਪਹੁੰਚਣਾ ਸਟੈਂਡਰਡ ਸਵੀਟਸ ਮਾਲਟਨ ਲੋਕੇਸ਼ਨ ਹੈਗੀ ਆ 2877 ਡੈਰੀ ਰੋਡ ਈਸਟ ਮਿਸਿਸਾਗਾ ਮੇਜਰ ਇੰਟਰਸੈਕਸ਼ਨ ਤੁਸੀਂ ਆਪਣੇ ਕੋਲ ਨੋਟ ਰੱਖਣੀ ਹੈ ਲੋਕੇਸ਼ਨ ਇਜ਼ 2877 ਡੈਰੀ ਰੋਡ ਈਸਟ ਮਿਸਿਸਾਗਾ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਨੰਬਰ ਟੂ ਕਾਲ ਇਜ਼ 905-612-8381 ਜੀ ਉਦਵੀਰ ਜੀ
ਬਹੁਤ ਸ਼ੁਕਰੀਆ ਜੀ ਔਰ ਰੁਕਰਦੇ ਹੋ ਸਿੱਧਾ ਹੈਡਲਾਈਨਸ ਵੱਲ ਤੁਹਾਡੀਆਂ ਕਾਫੀ ਸਾਰੀਆਂ ਕਾਲਸ ਆ ਰਹੀਆਂ ਜੀ ਬਿਲਕੁਲ ਲਵਾਂਗੇ ਸਾਰੀਆਂ ਕਾਲਸ ਕਿਉਂਕਿ ਬਹੁਤ ਸਾਰੀਆਂ ਮੇਜਰ ਡਿਵੈਲਪਮੈਂਟਸ ਹੋ ਰਹੀਆਂ ਨੇ ਤੇ ਵਾਈ ਮੀਡੀਆ ਲਾਈਵ ਦੇ ਉੱਤੇ ਸਾਡੀ ਕੋਸ਼ਿਸ਼ ਹੈ ਕਿ ਲਗਾਤਾਰ ਅਸੀਂ ਤੁਹਾਨੂੰ ਇਹਨਾਂ ਸਾਰੀਆਂ ਹੀ ਮੇਜਰ ਡਿਵੈਲਪਮੈਂਟਸ ਨਾਲ ਜੋੜ ਕੇ ਰੱਖੀਏ ਰੁਕਰਦੇ ਹੋ ਸਿੱਧਾ ਹੈਡਲਾਈਨਸ ਵੱਲ ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਹੈਡਲਾਈਨਸ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਉਸ ਖਬਰ ਜਿਹਦੇ ਉੱਤੇ ਕੈਨੇਡਾ ਭਰ ਦੀਆਂ ਨਿਗਾਵਾਂ ਬਰਕਰਾਰ ਅਸੀਂ ਗੱਲ ਕਰ ਰਹੇ ਹੈਗੇ ਸਾਡੇ ਕੈਨੇਡਾ ਦੀ ਡਿਪਟੀ ਪ੍ਰਾਈਮ ਮਿਨਿਸਟਰ ਔਰ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਦੀ ਹੁਣ ਤੱਕ ਤੇ ਉਹ ਕੈਨੇਡਾ ਦੇ ਵਿੱਚ ਵਨ ਆਫ ਦ ਮੋਸਟ ਪਾਵਰਫੁਲ ਕੈਬਨਿਟ ਮਿਨਿਸਟਰ ਸੀਗੇ ਔਰ ਜੇ ਅਸੀਂ ਮਹਿਲਾ ਕੈਬਨਿਟ ਮਿਨਿਸਟਰ ਦੀ ਗੱਲ ਕਰੀਏ ਤੇ ਕੋਈ ਵੀ ਮਹਿਲਾ ਅੱਜ ਕੈਨੇਡਾ ਦੇ ਵਿੱਚ ਇਹਨਾਂ ਤੋਂ ਜ਼ਿਆਦਾ ਪਾਵਰਫੁਲ ਨਹੀਂ ਸੀਗੀ ਅਸੀਂ ਸੀਗੇ ਇਸ ਲਈ ਕਹਿ ਰਹੇ ਹੈਗੇ ਕਿਉਂਕਿ ਕ੍ਰਿਸਟੀਆ ਫ੍ਰੀਲੈਂਡ ਜੀ ਨੇ ਆਪਣੀ ਪੋਜੀਸ਼ਨ ਤੋਂ ਅਸਤੀਫਾ ਦੇ ਦਿੱਤਾ ਹੈ ਕੈਬਨਿਟ ਤੋਂ ਬਾਹਰ ਹੋ ਗਏ ਨੇ ਕੈਬਨਿਟ ਤੋਂ ਬਾਹਰ ਹੋ ਰਹੇ ਨੇ ਸੋ ਔਰ ਹੋਏ ਵੀ ਉਸ ਦਿਨ ਸਵੇਰੇ ਨੇ ਜਦੋਂ ਕਿ ਸੋਮਵਾਰ ਸਵੇਰੇ ਮੰਡੇ ਮਾਰਨਿੰਗ ਅਸੀਂ ਬਤੌਰ ਪੱਤਰਕਾਰ ਬਤੌਰ ਵਾਈ ਮੀਡੀਆ ਗਰੁੱਪ ਅਸੀਂ ਇੰਤਜ਼ਾਰ ਕਰ ਰਹੇ ਸੀਗੇ ਕਿ ਅੱਜ ਫਾਲ ਇਕਨੋਮਿਕ ਸਟੇਟਮੈਂਟ ਪੇਸ਼ ਹੋਏਗੀ। ਮੰਡੇ ਮਾਰਨਿੰਗ ਇਸ ਲਈ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿਉਂਕਿ ਸਾਨੂੰ ਪਿਛਲੇ ਹਫ਼ਤੇ ਦੱਸ ਦਿੱਤਾ ਗਿਆ ਸੀਗਾ ਕਿ ਫਾਲ ਇਕਨੋਮਿਕ ਸਟੇਟਮੈਂਟ ਜੋ ਬੜੀ ਦੇਰ ਦੀ ਲੇਟ ਹੋ ਚੁੱਕੀ ਸੀਗੀ ਔਰ ਫਾਲ ਇਕਨੋਮਿਕ ਸਟੇਟਮੈਂਟ ਜਿਹੜੀ ਹੈਗੀ ਹੈ ਉਹਦੇ ਬਾਰੇ ਸਵਾਲ ਉੱਠ ਰਹੇ ਸੀਗੇ ਕਿ ਆਖਿਰਕਾਰ ਕੀ ਕਾਰਨ ਹੈ ਕਿ ਫਾਲ ਇਕਨੋਮਿਕ ਸਟੇਟਮੈਂਟ ਕਿਉਂ ਨਹੀਂ ਪੇਸ਼ ਕੀਤੀ ਜਾ ਰਹੀ। ਹੁਣ ਤੇ ਡਿਸੰਬਰ ਦਾ ਮਹੀਨਾ ਆ ਗਿਆ, ਇਟਸ ਨੋ ਮੋਰ ਫਾਲ ਇਟਸ ਵਿੰਟਰ, ਤੇ ਕਿਉਂ ਨਹੀਂ ਇਹ ਪੇਸ਼ ਕੀਤੀ ਜਾ ਰਹੀ। ਫਾਈਨਲੀ ਜਦੋਂ ਪੇਸ਼ ਕਰਨ ਦੀ ਤਾਰੀਖ ਆਈ ਕਿ ਠੀਕ ਹੈ ਜੀ ਤੁਹਾਨੂੰ ਫਾਲ ਇਕਨੋਮਿਕ ਸਟੇਟਮੈਂਟ ਜਿਹੜੀ ਹੈ ਸੋਮਵਾਰ 16 ਦਸੰਬਰ ਨੂੰ ਅਸੀਂ ਪੇਸ਼ ਕਰਾਂਗੇ, ਪਿਛਲੇ ਹਫ਼ਤੇ ਸਾਨੂੰ ਦੱਸਿਆ ਗਿਆ ਸੀਗਾ